ਚਰਨ ਕਵਲਾਂ ਵਿਖੇ ਜੁੜੇ ਹੋਏ ਗੁਰੂ ਸਵਾਰੇ ਸਤ ਸੰਗੀ ਜਨੋ, ਹਫਤਾ ਰਵਾਰੀ ਜੋ ਵਿਸ਼ੇਸ਼ ਦੀਵਾਨ ਸਜਦੇ ਨੇ, ਆਪ ਜੀ ਨੇ ਇਸ ਦੀ ਹਾਜ਼ਰੀ ਭਰੀ ਹੈ। ਦਾਸ ਤੋਂ ਪਹਿਲਾਂ ਸਤਿਗੁਰੂ ਜੀ ਦੇ ਘਰ ਦੇ ਢਾਡੀ ਗੁਰਸਿੱਖਾਂ ਨੇ ਆਪ ਜੀ ਨੂੰ ਮੇਰੇ ਬਾਲਾ ਪ੍ਰੀਤਮ ਪਟਨੇ ਦੀਆਂ ਗਲੀਆਂ ਵਿੱਚ ਚੋਜ ਕਰਨ ਵਾਲੇ ਕਲਗੀ ਵਾਲੇ ਸੱਚੇ ਪਾਤਸ਼ਾਹ ਜੀ ਦੇ ਬਚਪਨ ਦੇ ਕੁਝ ਕੁ ਸਮਾਚਾਰ ਆਪ ਨਾਲ ਸਾਂਝੇ ਕੀਤੇ। ਆਓ ਆਪਾਂ ਜੋ ਗਾਥਾ ਬਾਣੀ ਦੀ ਵਿਚਾਰ ਕਰ ਰਹੇ ਹਾਂ, ਇਸ ਬਾਣੀ ਦੇ 5 ਸ਼ਲੋਕ ਵਿਚਾਰੇ ਜਾ ਚੁੱਕੇ ਨੇ। 6ਵੇਂ ਸ਼ਲੋਕ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਇਸ ਅੰਮ੍ਰਿਤ ਬਚਨ ਨੂੰ ਆਪਾਂ ਟਿਕ ਕੇ ਵਿਚਾਰ ਸਕੀਏ, ਇਹਦਾ ਸੰਖੇਪ ਜਿਹਾ ਭਾਵ ਆਰੰਭ ਵਿੱਚ ਮੈਂ ਅਰਜ ਕਰ ਦੇਣਾ ਵਾ। ਧੰਨ ਗੁਰੂ ਪੰਚਮ ਪਾਤਸ਼ਾਹ ਜੀ ਮਿਹਰ ਪੈ ਕਰਦੇ ਨੇ ਕਿ ਆਪਾਂ ਗੱਲਾਂ ਸੰਸਾਰੀ ਬਹੁਤ ਕਰਨੇ ਆ, ਕਈ ਵਾਰੀ ਉਹ ਗੱਲਾਂ ਕਰਨ ਦੇ ਵਿੱਚ ਕੁਝ ਰਸ ਨਹੀਂ ਹੁੰਦਾ, ਪਰ ਕਹਿੰਦੇ ਨੇ ਕੋਈ ਪਰਮਾਤਮਾ ਦੀ ਗਾਥਾ ਗਾਥਾ ਦਾ ਅਰਥ ਕਥਾ ਕਰੇ, ਪ੍ਰਭੂ ਦਾ ਯਸ ਕਰੇ, ਤੇ ਇਹ ਕਥਾ ਪਰਮਾਤਮਾ ਦੇ ਨਾਮ ਰਸ ਵਿੱਚ ਪ੍ਰੇਮ ਰਸ ਵਿੱਚ ਗੁੰਨੀ ਹੋਈ ਹੈ, ਗੁੰਦੀ ਹੋਈ ਹੈ, ਤੇ ਜਿਹੜਾ ਇਸ ਕਥਾ ਨੂੰ ਆਪਣੇ ਅੰਦਰ ਟੇਕੇ ਪੜਚੋਲ ਦਾ ਵਿਚਾਰਦਾ ਹੈ, ਉਸ ਦੇ ਅੰਦਰ ਦਾ ਹੰਕਾਰ ਕਥਾ ਤੋੜੇਗੀ। ਤੇ ਸਾਹਿਬ ਕਹਿੰਦੇ ਨੇ ਇਸ ਕਥਾ ਨੂੰ ਸੁਣ ਕੇ ਜਦੋਂ ਕੋਈ ਪ੍ਰਭੂ ਦੇ ਨਾਮ ਦਾ ਬਾਣ ਚਲਾਉਂਦਾ ਹੈ, ਤੇ ਜਿਹੜੇ 5 ਦੁਸ਼ਮਣ ਇਹਦੇ ਅੰਦਰ ਨੂੰ ਦਿਨ ਰਾਤ ਸਤਾਉਂਦੇ ਨੇ, ਨਾਮ ਦਾ ਬਾਣ ਇਹਨਾਂ 5 ਦੁਸ਼ਮਣਾਂ ਤੋਂ ਵੀ ਇਹਦੀ ਬੰਦ ਖਲਾਸੀ ਕਰਾਏਗਾ। ਆਓ ਇਸ ਅੰਮ੍ਰਿਤ ਬਚਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ, ਔਰ ਇੱਕ ਖਾਸ ਕਰਕੇ ਅਰਜ਼ ਜੋ ਗੁਰਮੁਖ ਪਿਆਰੇ ਕਾਫੀ ਦਿਨਾਂ ਤੋਂ ਸਾਨੂੰ ਸਾਰਿਆਂ ਨੂੰ ਇਹ ਪ੍ਰੇਰਣਾ ਦਿੰਦੇ ਪਏ ਨੇ ਕਿ 13 ਤਰੀਕ ਨੂੰ ਆਪਣੇ ਸ਼ੀਸ਼ ਦੇ ਉੱਪਰ ਸਾਰਿਆਂ ਨੇ ਦਸਤਾਰਾਂ ਸਜਾਣੀਆਂ। ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਔਰ ਇਤਿਹਾਸ ਦੇ ਚਰੋਖੇ ਵਿੱਚੋਂ ਆਪ ਨਾਲ ਦਸਤਾਰ ਦੇ ਸੰਬੰਧੀ ਸੰਖੇਪ ਜੀ ਵਿਚਾਰ ਕਰਨੀ ਹੈ। ਆਪ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਦਾਤਾਰ ਜੀ ਨੇ ਕਥਾ ਕਰਨ ਦੀ ਗੱਲ, ਜ਼ਬਾਨ ਤੋਂ ਬੋਲਣ ਦੀ ਯੁਗਤ ਸਾਨੂੰ ਸਮਝਾਉਣਾ ਕੀਤੀ ਹੈ, ਕਿਉਂਕਿ ਮਨੁੱਖ ਦਾ ਸੁਭਾਅ ਹੈ ਇਹ ਆਪਣੇ ਅੰਦਰ ਦੇ ਖਿਆਲਾਤ, ਆਪਣੇ ਅੰਦਰ ਦੇ ਉੱਠਦੇ ਹੋਏ ਵਿਚਾਰ ਜ਼ਬਾਨ ਤੋਂ ਇਹਨਾਂ ਨੂੰ ਲਫ਼ਜ਼ਾਂ ਦਾ ਜਾਮਾ, ਸ਼ਬਦਾਂ ਦਾ ਜਾਮਾ ਪਹਿਨਾ ਕੇ ਸੰਸਾਰ ਦੇ ਲੋਕਾਂ ਤੱਕ ਪਹੁੰਚਾਉਂਦਾ ਹੈ। ਕਈ ਸ਼ਬਦ ਐਸੇ ਨੇ ਜਿਹੜੇ ਬੋਲਣ ਦੇ ਨਾਲ ਅੰਦਰ ਨੂੰ ਟਿਕਾ ਮਿਲਦਾ ਹੈ, ਤੇ ਕਈ ਸ਼ਬਦ ਐਸੇ ਨੇ ਜਿਨ੍ਹਾਂ ਦੇ ਬੋਲਣ ਦੇ ਨਾਲ ਇੱਕ ਖਿੰਨ ਵਿੱਚ ਕਈ ਸਾਲਾਂ ਦੀ ਬਣੀ ਹੋਈ ਵੀ ਟੁੱਟ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਹਜ਼ੂਰ ਨੇ ਫਰਮਾਇਆ, ਕਹਿੰਦੇ ਨੇ ਜਦੋਂ ਕੋਈ ਮਨੁੱਖ ਆਪਣੀ ਜ਼ਬਾਨ ਤੋਂ ਬੁਰੇ ਬੋਲ ਬੋਲਦਾ ਹੈ, ਤੇ ਕਈ ਸਾਲਾਂ ਦੀ ਬਣੀ ਕੋਈ ਸਾਂਝ ਉਹ ਪ੍ਰੀਤ ਬੁਰੇ ਬੋਲਣ ਦੇ ਨਾਲ ਟੁੱਟ ਜਾਂਦੀ ਏ ਤੇ ਜਦੋਂ ਕੋਈ ਆਪਣੀ ਜ਼ਬਾਨ ਤੋਂ ਕਿਤੇ ਰਸ ਲੈ ਕੇ ਮਿਠਾਸ ਭਰੇ ਸ਼ਬਦ ਬੋਲਦਾ ਨਿਮਰਤਾ ਦੇ ਸ਼ਬਦ ਸਾਨੂੰ ਤੋ ਜੋੜ ਸਕਦੇ ਨੇ ਤੇ ਫਿੱਕੇ ਸ਼ਬਦ ਜਿਹੜੇ ਨੇ ਉਹ ਸਾਨੂੰ ਤੋੜ ਦਿੰਦੇ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਪੁੱਛੀਏ ਦਾਤਾ ਕਿ ਅਸੀਂ ਕਿਹੜੀ ਥਾਂ ਤੇ ਬੋਲਣਾ ਹੈ, ਕਿਹੜੀ ਥਾਂ ਤੇ ਖਾਮੋਸ਼ ਕਰਨ ਹੋਣਾ ਹੈ, ਆਖਿਰ ਸਾਡੇ ਬੋਲਣ ਦਾ ਤੇ ਬੋਲਣ ਚੁੱਪ ਕਰਨ ਦਾ ਕੀ ਜੀਵਨ ਜੁਗਤ ਕੀ ਮਰਿਆਦਾ ਆਪਨੇ ਬਾਣੀ ਵਿੱਚ ਦੱਸੀ ਹੈ। ਇੱਕ ਸ਼ਬਦ ਕਦੀ ਪੜੋ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਹਜ਼ੂਰ ਕਿਰਪਾਲੂ ਜੀ ਨੇ ਮੇਰ ਕੀਤੀ ਕਿ ਜੇ ਤੂੰ ਸਾਰੇ ਦਿਨ ਵਿੱਚ ਜਿਤਨੀ ਜ਼ਿੰਦਗੀ ਰੱਬ ਨੇ ਤੈਨੂੰ ਦਿੱਤੀ ਏ ਸਵੇਰ ਤੋਂ ਸ਼ਾਮ ਤੱਕ ਇਸ ਸ਼ਬਦ ਨੂੰ ਪੱਲੇ ਬੰਨ ਕੇ ਕਮਾ ਲੈ ਤੇ ਹੋ ਸਕਦਾ ਤੇਰੀ ਜ਼ਿੰਦਗੀ ਦਾ ਕੁਝ ਕਲੇਸ਼ ਘਟ ਜਾਏ। ਮਹਾਰਾਜ ਉਹ ਕਿਹੜਾ? ਹਜ਼ੂਰ ਨੇ ਕਿਹਾ ਪਹਿਲੀ ਗੱਲ ਆਪਣੀ ਜ਼ਬਾਨ ਨੂੰ ਉੱਥੇ ਖੋਲ ਜਿੱਥੇ ਕਿਤੇ ਤੈਨੂੰ ਅੰਦਰੋਂ ਰਸ ਮਿਲਦਾ ਹੋਵੇ ਜਾਂ ਕੋਈ ਪਿਆਰੇ ਵਾਹਿਗੁਰੂ ਜੀ ਦੀ ਗੱਲ ਸੁਣਾਉਣ ਵਾਲਾ ਕੋਈ ਗੁਰਮੁਖ ਹੋਵੇ, ਕੋਈ ਬੰਦਗੀ ਕਰਨ ਵਾਲਾ ਮਿਲੇ, ਉਹਦੇ ਨਾਲ ਬੈਠ ਕੇ ਗੱਲਾਂ ਕਰ ਤੇ ਉੱਥੇ ਬੈਠ ਕੇ ਗੱਲਾਂ ਰੱਬ ਦੀਆਂ ਕਰ, ਪਰਮਾਤਮੀਆਂ ਦੀਆਂ ਕਰ, ਗੁਰੂ ਦੀਆਂ ਕਰ। ਸੱਚ ਜਾਣੀ ਗੁਰੂ ਕੋਲ ਬੈਠ ਕੇ ਰੱਬ ਦੀ ਬੰਦਗੀ ਕਰਨ ਵਾਲੇ ਕੋਲ ਬੈਠ ਕੇ ਵੀ ਕੇਵਲ ਦੁਨੀਆਂ ਦੇ ਧੰਦੇ ਨਾ ਪਿੱਟਦਾ ਰਹੀ। ਇੱਕ ਐਸੀ ਥਾਂ ਹੈ ਜਿੱਥੇ ਪਰਮਾਤਮਾ ਦੀ ਗੱਲ ਕਰੇ ਤੇ ਤੇਰੇ ਅੰਦਰ ਨੂੰ ਟਿਕਾ ਮਿਲ ਸਕੇ। ਹਜ਼ੂਰ ਨੇ ਅੰਮ੍ਰਿਤ ਬਚਨ ਕੀਤੇ, ਜਦੋਂ ਕੋਈ ਬੰਦਗੀ ਕਰਨ ਵਾਲਾ ਸੰਤ ਜਨ ਮਿਲਦਾ, ਸੰਤ ਮਿਲਿਆ, ਕਿਛ ਸੁਣੀਏ ਕਹੀਏ। ਹੁਣ ਸੁਣੀਏ ਤੇ ਕਹੀਏ ਇਹਦਾ ਭਾਵ ਕੀ ਹੈ? ਰੱਬ ਦੀ ਬੰਦਗੀ ਕਰਨ ਵਾਲਾ ਮਿਲੇ, ਪਹਿਲਾਂ ਇਹਤੇ ਸ਼ਬਦ ਵਰਤੇ ਸੁਣੀਏ, ਕਿਉਂਕਿ ਬੰਦੇ ਦਾ ਸੁਭਾਅ ਹੈ, ਤੁਸੀਂ ਬਹੁਤਾਤ ਵਿੱਚ ਕਈ ਸੱਜਣਾਂ ਨੂੰ ਦੇਖੋਗੇ, ਉਹ ਸੁਣਨ ਦੇ ਆਦੀ ਨਹੀਂ, ਉਹ ਕੇਵਲ ਆਪਣੀ ਗੱਲ ਸੁਣਾਉਣੀ ਚਾਹੁੰਦੇ, ਭਾਵੇਂ ਕਿਸੇ ਤਰੀਕੇ ਨਾਲ ਉਹ ਸੁਣਾਉਣ। ਮੇਰੇ ਸਤਿਗੁਰੂ ਕਹਿੰਦੇ ਨੇ ਕਹਿਣ ਤੋਂ ਪਹਿਲਾਂ ਸੁਣਦੀ ਜਾ ਸਿੱਖ, ਸੰਤ ਮਿਲੇ ਕਿਛ ਸੁਣੀਆਂ ਕਹੀਏ। ਕੋਈ ਆਪਣੀ ਜ਼ਬਾਨ ਤੋਂ ਕਹਿ, ਕਹਿਣ ਤੋਂ ਪਹਿਲਾਂ ਸੁਣ। ਤੇ ਕਹਿੰਦੇ ਨੇ ਜਦੋਂ ਕਿਤੇ ਰੱਬ ਤੋਂ ਟੁੱਟਾ ਹੋਇਆ ਕੋਈ ਮਿਲ ਜਾਏ ਤੇ ਤੈਨੂੰ ਇੱਕ ਜੁਗਤ ਆਉਣੀ ਚਾਹੀਦੀ ਏ, ਉੱਥੇ ਆਪਣੀ ਜ਼ਬਾਨ ਨੂੰ ਚੁੱਪ ਕਰ ਲੈ। ਸੱਚ ਜਾਣੀ ਉਸ ਇੱਕ ਚੁੱਪ ਵਿੱਚ ਤੇਰੇ ਅੰਦਰ ਦਾ ਸੁੱਖ ਲੁਕਿਆ ਹੋਇਆ। ਸਾਹਿਬ ਨੇ ਕਿਹਾ ਸੰਤ ਮਿਲੇ ਕਿਛ ਸੁਣੀਆਂ ਕਹੀਏ, ਮਿਲੇ ਅਸੰਤ ਮਸਤ ਕਰ ਰਹੀ ਹੈ, ਚੁੱਪ ਕਰ ਜਾ। ਹੁਣ ਇੱਥੇ ਫਿਰ ਮਨ ਕਹਿੰਦਾ ਵੀ ਜਦੋਂ ਸੰਤ ਮਿਲੇ, ਕੋਈ ਬੰਦਗੀ ਵਾਲਾ ਮਿਲੇ ਤੇ ਉਹਦੇ ਨਾਲ ਮਿਲ ਕੇ ਗੱਲਾਂ ਕੀ ਕਰੀਏ? ਵੇਖੋ ਵੈਸਾਖੀ ਦਾ ਪੁਰਬ ਆ ਰਿਹਾ ਤੇ ਮੈਂ ਅਰਜ਼ ਕਰਾਂ, ਅਸੀਂ ਇਸ ਪੁਰਬ ਵਾਲੇ ਦਿਨ ਸਿੱਖ ਦੇ ਜੀਵਨ ਦੀ ਮਰਿਆਦਾ ਦੀ ਗੱਲ ਕਰਨੀ। ਹਾਲਾਂਕਿ ਭਾਵੇਂ ਅਸੀਂ ਇਹ ਸ਼ਬਦ ਆਮ ਤੌਰ ਤੇ ਕਹਿੰਦੇ ਹਾਂ ਕਿ ਸਤਿਗੁਰੂ ਜੀ ਨੇ ਖਾਲਸਾ ਸ਼ਬਦ ਦਿੱਤਾ, ਆਉਣ ਵਾਲੇ ਦਿਨਾਂ ਵਿੱਚ ਆਪਾਂ ਇਹਨਾਂ ਨੂੰ ਵਾਚਾਂਗੇ। ਖਾਲਸੇ ਨੂੰ ਗੁਰੂ ਨੇ ਸਿੱਧਾ ਸਿੱਖ ਨੂੰ ਅਕਾਲ ਪੁਰਖ ਨਾਲ ਜੋੜ ਦਿੱਤਾ। ਇੱਕ ਮੈਂ ਬੇਨਤੀ ਕਰਾਂ ਗੁਰਮੁਖੋ, ਨੌ ਪਾਤਸ਼ਾਹੀਆਂ ਤੱਕ ਜਿਹੜੇ ਸਿੱਖ ਨੇ, ਕੀ ਉਹ ਉਸ ਅਕਾਲ ਪੁਰਖ ਨਾਲ ਸਿੱਧੇ ਨਹੀਂ ਸਨ ਜੁੜੇ? ਇੱਥੇ ਇੱਕ ਗੱਲ ਸਮਝਣ ਵਾਲੀ ਹੈ, ਹਜ਼ੂਰ ਨੇ ਇਸ ਵੇਲੇ ਜਿੱਥੇ ਇਹ ਖਾਲਸਾ ਸ਼ਬਦ ਪ੍ਰਪੱਖ ਕਰ ਦਿੱਤਾ, ਇਹਦਾ ਕਾਰਨ ਸੀ ਜਿਸ ਸਚਿਆਰ ਦੀ ਗੱਲ ਮੇਰੇ ਗੁਰੂ ਨਾਨਕ ਸਾਹਿਬ ਨੇ ਕੀਤੀ ਤੇ ਉਸ ਨੂੰ ਖਾਲਸਾ ਸ਼ਬਦ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ, ਤੇ ਜਿਹੜੀ ਸੰਗਤ ਅਜੇ ਤੱਕ ਮਸੰਦਾਂ ਤੇ ਨਿਰਭਰ ਕਰਦੀ ਹੋਈ ਸੀ, ਮੇਰੇ ਸਤਿਗੁਰੂ ਨੇ ਸੰਗਤ ਨੂੰ ਖਾਲਸਾ ਬਣਾ ਦਿੱਤਾ। ਇਹਦਾ ਮਤਲਬ ਮਸੰਦਾਂ ਨਾਲ ਤੁਹਾਡਾ ਸੰਬੰਧ ਨਹੀਂ, ਤੁਹਾਡਾ ਸੰਬੰਧ ਅੱਜ ਤੋਂ ਬਾਅਦ ਸਿੱਧਾ ਗੁਰੂ ਤੇ ਪਰਮਾਤਮਾ ਨਾਲ। ਤਾਂ ਹੀ ਭਾਈ ਗੁਰਦਾਸ ਦੂਜੇ ਨੇ ਇਹ ਸ਼ਬਦ ਕਿਹਾ, ਕਹਿਣ ਲੱਗੇ ਗੁਰ ਸੰਗਤ ਕੀਨੀ ਖਾਲਸਾ, ਉਹਨਾਂ ਨੂੰ ਸ਼ੁੱਧ ਬਣਾ ਕੇ ਸਿੱਧਾ ਗੁਰੂ ਦੇ ਨਾਲ ਉਹਨਾਂ ਦਾ ਸੰਬੰਧ ਬਣਾਇਆ। ਮਸੰਦ ਪ੍ਰਣਾਲੀ ਨੂੰ ਹਜ਼ੂਰ ਨੇ ਖਤਮ ਕਰ ਦਿੱਤਾ। ਭਾਵੇਂ ਸਾਨੂੰ ਮਰਿਆਦਾ ਵਿੱਚੋਂ, ਰਹਿਤਨਾਮਿਆਂ ਵਿੱਚੋਂ, ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚ ਸਾਡੀ ਮਰਿਆਦਾ ਛਪੀ ਹੋਈ ਹੈ, ਉੱਥੇ ਕੁਝ ਵਾਰਤਕ ਸ਼ਬਦ ਮਿਲਦੇ ਨੇ। ਗੁਰੂ ਅਮਰਦਾਸ ਜੀ ਦੇ ਬਚਨ ਨੇ, ਉਹ ਕਿਸੇ ਲਿਖਾਰੀ ਨੇ, ਇੱਕ ਗੁਰੂ ਗ੍ਰੰਥ ਸਾਹਿਬ ਦੀ ਭੀੜ ਹੈ, ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦੇ ਨੇ, ਉਹਦੇ ਪਿਛਲੇ ਕੁਝ ਅੰਗ ਜਿਹੜੇ ਸਨ, ਪਿਛਲੇ ਕੁਝ ਪੰਨੇ ਹੋਰ ਲਾ ਕੇ ਉੱਥੇ ਵਾਰਤਕ ਸ਼ਬਦ ਲਿਖ ਦਿੱਤੇ। ਤਵਜੋ ਦਿਆ ਜੀ, ਉਹ ਵਾਰਤਕ ਅੱਖਰ ਜਿਹੜੇ ਨੇ, ਇਹ ਪ੍ਰੇਮ ਸਮਾਰਕ ਗ੍ਰੰਥ ਵਿੱਚ ਵੀ ਉਦਾਹਰਨ ਦਿੱਤੀ ਹੈ। ਕਹਿੰਦੇ ਨੇ ਉਹ ਜਿਹੜੇ ਵਾਰਤਕ ਸ਼ਬਦ ਨੇ, ਉਹ ਅਸਲ ਵਿੱਚ ਸਾਡੂ ਜੀਵਨ ਜੀਣ ਦੀ ਇੱਕ ਜੁਗਤ ਬੈ ਦੱਸਦੇ। ਉੱਥੇ ਗੁਰੂ ਅਮਰਦਾਸ ਪਤਾ ਕੀ ਕਹਿੰਦੇ ਨੇ, ਪਹਿਲਾ ਬਚਨ ਕਹਿੰਦੇ ਨੇ ਕਿ ਅੰਨ ਭੁੱਖ ਲੱਗੀ ਜੀਵਣਾ, ਕਿ ਜਦੋਂ ਰੋਟੀ ਖਾਣੀ ਏ ਭੁੱਖ ਲੱਗੀ ਹੋਵੇ ਤੇ ਅੰਨ ਜੀਵਣਾ, ਜੀਵਣਾ ਦਰਤ ਦਾ ਖਾਣਾ ਪ੍ਰਸ਼ਾਦਾ ਛਕਿਓ ਜਦੋਂ ਭੁੱਖ ਲੱਗੀ ਹੋਵੇ। ਅੰਨ ਭੁੱਖ ਲੱਗੀ ਜੀਵਣਾ ਭਰੇ ਤੇ ਭਰਨਾ ਨਹੀਂ, ਇਹਦਾ ਅਰਥ ਹੈ ਕਿ ਜੇ ਪੇਟ ਭਰ ਕੇ ਖਾ ਚੁੱਕੇ ਆ ਹੁਣ ਇਹ ਨਾ ਹੋਵੇ ਤੂੰ ਆਪਣੀ ਜੀਵ ਦੇ ਸਵਾਦ ਨੂੰ ਪੂਰਿਆਂ ਕਰ ਲਈ ਇਸ ਭਰੇ ਹੋਏ ਭੜੋਲੇ ਵਿਚ, ਇਸ ਭਰੇ ਹੋਏ ਭਾਂਡੇ ਵਿਚ ਹੋਰ ਅੰਨ ਪਾਈ ਜਾ। ਇੱਕ ਸਿਆਣਾ ਵਿਦਵਾਨ ਕਹਿੰਦਾ ਕਿ ਖੁਰਾਕ ਇੰਨੀ ਕੁ ਸਿਰਫ ਖਾ ਕਿ ਜਿਹੜੀ ਖੁਰਾਕ ਤੈਨੂੰ ਚੁੱਕ ਕੇ ਲਿਜਾ ਸਕੇ, ਇੰਨੀ ਕੁ ਖੁਰਾਕ ਨਾ ਖਾਈ ਕਿ ਕੱਲ ਨੂੰ ਖੁਰਾਕ ਤੈਨੂੰ ਚੁੱਕਣੀ ਪੈ ਜਾ। ਫਿਰ ਇਹਨਾਂ ਸ਼ਬਦਾਂ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਕਿ ਖੁਰਾਕ ਇੰਨੀ ਕੁ ਖਾ ਜਿਹੜੀ ਖੁਰਾਕ ਜਿਹੜਾ ਭੋਜਨ ਤੈਨੂੰ ਚੁੱਕ ਕੇ ਲਿਜਾ ਸਕੇ, ਤੇਰਾ ਜੀਵਨ ਬਣ ਸਕੇ, ਤੈਨੂੰ ਜ਼ਿੰਦਗੀ ਦੇ ਸਕੇ, ਇੰਨੀ ਕੁ ਖੁਰਾਕ ਨਾ ਖਾ ਲਈ ਕਿ ਕੱਲ ਨੂੰ ਖੁਰਾਕ ਹੀ ਤੈਨੂੰ ਚੁੱਕ ਕੇ ਲਿਜਾਣੀ ਪਏ, ਤੇਰਾ ਇੰਨਾ ਕੁ ਸ਼ਰੀਰ ਨਾ ਵੱਧ ਜਾਏ। ਉੱਥੇ ਹਜ਼ੂਰ ਕਿਰਪਾਲੂ ਜੀ ਨੇ ਇੱਕ ਬਚਨ ਕਿਹਾ, ਅੰਨ ਭੁੱਖ ਲੱਗੀ ਜੀਵਣਾ ਭਰੇ ਤੇ ਭਰਨਾ ਨਹੀਂ, ਸੋਣਾ ਬਹੁਤੀ ਨੀਂਦ ਆਏ ਜ਼ਿਆਦਾ ਸੋਣਾ ਗਾਫਲਤਾਈ ਹੈ। ਤੇ ਅਗਲੀ ਜਿਹੜੀ ਮੈਂ ਬੇਨਤੀ ਕਰਨੀ ਚਾਹਨਾ, ਕਹਿਣ ਲੱਗੇ ਗੁਰ ਸਿੱਖ ਮਿੱਠ ਮਿਲ ਬੈਠਣ, ਅਕੇ ਬਾਣੀ ਪੜ੍ਹਨੀ ਅਕੇ ਦਰਸ ਦਾ ਯਾ, ਅਕੇ ਬਾਣੀ ਪੜ੍ਹਨੀ ਅਕੇ ਕੀਰਤਨ ਕਰਨਾ ਅਕੇ ਗੁਰੂ ਕੀਆਂ ਗੱਲਾਂ ਕਰਨੀਆਂ, ਬਹੁਤਾ ਬੋਲਣਾ ਅੰਦਰ ਵਿਕਾਰ ਪੈਦਾ ਕਰੇਗਾ। ਉਹ ਸ਼ਬਦ ਭਾਵੇਂ ਥੋੜੇ ਜਿਹੇ ਸੰਖੇਪ ਨੇ ਪਰ ਬੜੇ ਭਾਵਪੂਰਤ ਨੇ। ਮੇਰੇ ਸਾਹਿਬ ਕਹਿੰਦੇ ਜਦੋਂ ਤੂੰ ਜ਼ਬਾਨ ਤੋਂ ਬੋਲਣਾ ਇਹੋ ਜਿਹੇ ਸ਼ਬਦ ਬੋਲ ਕਿ ਸੰਤ ਮਿਲੇ ਕਿ ਸੁਣੀਆਂ ਕਹੀ ਹੈ, ਮਿਲੇ ਅਸੰਤ ਨਸ਼ਟ ਕਰ ਰਹੀ ਹੈ ਤੇ ਕੀ ਬੋਲੀਏ ਬਾਬਾ, ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ। ਸੰਤਨ ਸਿਓ ਬੋਲੇ ਉਪਕਾਰੀ, ਮੂਰਖ ਸਿਓ ਬੋਲੇ ਚੱਖ ਮਾਰੀ, ਬੋਲਤ ਬੋਲਤ ਬੜੇ ਬੇਕਾਰਾਂ, ਬਿਨ ਬੋਲੇ ਕਿਆ ਕਰੇ ਵਿਚਾਰਾਂ। ਕਹਿੰਦੇ ਨੇ ਕਹੋ ਕਬੀਰ ਛੂਛਾ ਘੱਟ ਬੋਲੇ, ਛੂਛਾ ਦਖਰੀ ਅਰ ਤੇ ਖਾਲੀ, ਘੱਟ ਦਰ ਤੇ ਘੜਾ। ਕਹਿੰਦੇ ਨੇ ਖਾਲੀ ਘੜੇ ਨੂੰ ਤੜਕਾ ਕੇ ਦੇਖੋ ਤੇ ਉਹਦੇ ਵਿਚੋਂ ਆਵਾਜ਼ ਬੜੀ ਨਿਕਲਦੀ ਏ, ਭਰਿਆ ਹੋਏ ਸੋ ਕਬੂ ਨਾ ਡੋਲੇ, ਜਿਹੜਾ ਭਰਿਆ ਭਾਂਡਾ ਉਹਨੂੰ ਤਣਕਾਓ ਉਹਦੇ ਵਿਚੋਂ ਕਦੀ ਆਵਾਜ਼ ਨੀ ਨਿਕਲਦੀ। ਪਿਆਰਿਓ ਖਾਲੀ ਬੰਦੇ ਅੰਦਰੋਂ ਬੋਲਦੇ ਨੇ। ਭਾਈ ਗੁਰਦਾਸ ਉਹਨਾਂ ਨੇ ਤੇ ਇੱਕ ਸ਼ਬਦ ਵੀ ਕਿਹਾ, ਕਹਿੰਦੇ ਨੇ ਜਿਸ ਬੰਦੇ ਦਾ ਮੂੰਹ ਖਾਲੀ ਏ ਨਾ ਤੇ ਉਹ ਫਟਾਫਟ ਬੋਲੇਗਾ। ਜਿਸ ਆਦਮੀ ਦੇ ਮੂੰਹ ਵਿਚ ਕੋਈ ਖੁਰਾਕ ਏ, ਰੋਟੀ ਏ, ਕੋਈ ਭੋਜਨ ਏ, ਜੇ ਉਹਨੂੰ ਆਪਾਂ ਬੁਲਾਉਣ ਦਾ ਯਤਨ ਕਰੀਏ ਤਾਂ ਵੀ ਨੀ ਉਹ ਬੋਲਦਾ, ਖਾਲੀ ਮੂੰਹ ਬੋਲਦੇ ਨੇ। ਭਰੇ ਹੋਏ ਮੂੰਹ ਨੇ ਕਿੰਨਾ ਕੁ ਬੋਲ ਲੈਣਾ ਹੈ। ਅੱਜ ਸਤਿਗੁਰੂ ਨੇ ਕਿਹਾ ਕਥਾ, ਰੱਬ ਦੀ ਕਥਾ, ਆਪਣੀ ਕਥਾ ਨਹੀਂ, ਟੋਟਕੇ ਕਥਾ ਨਹੀਂ, ਉਹ ਕਥਾ ਜਿਹਨੂੰ ਸਤਿਗੁਰੂ ਗੁਰੂ ਅਮਰਦਾਸ ਨੇ ਕਿਹਾ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ। ਕਹਿੰਦੇ ਆਓ ਰੱਬ ਦੇ ਪਿਆਰੇ ਸੰਤ ਜਣੋ ਉਸ ਅਕਥ ਦੀ ਕਥਾ ਕਰੀਏ। ਕਿਹੜੀ ਕਥਾ? ਜਿਹਨੂੰ ਬਾਬਾ ਜੀ ਨੇ ਬਾਣੀ ਵਿਚ ਕਿਹਾ, ਕਹਿਣ ਲੱਗੇ ਗੁਣ ਗਾਵਤ ਮਨ ਖੜਿਆ ਹੋਵੇ, ਕਥਾ ਸੁਣਤ ਮਲ ਸਗਲੀ ਹੋਵੇ। ਜਿਹਨੂੰ ਸਾਹਿਬ ਨੇ ਕਿਹਾ ਸੁਣ ਹਰ ਕਥਾ ਉਤਾਰੀ ਮੈਲ, ਉਹ ਕਥਾ ਜਿਹਦੇ ਸੁਣ ਦੇ ਨਾਲ ਅੰਦਰ ਦੀ ਮੈਲ ਉਤਰੇ, ਉਹ ਕਥਾ ਜਿਹਨੂੰ ਸਾਹਿਬ ਨੇ ਕਿਹਾ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮ ਮੈਂ ਕਹਿ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਉਹ ਕਥਾ ਜਿਹਨੂੰ ਸਾਹਿਬ ਨੇ ਕਿਹਾ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਉਹ ਕਥਾ ਜਿਹਨੂੰ ਆਵਾਜ਼ ਦੇ ਕੇ ਕਹਿੰਦੇ ਨੇ ਕਿ ਖੜਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਮੇਰੇ ਸਤਿਗੁਰੂ ਮਿੱਤਰ ਨੇ ਮੈਨੂੰ ਖੜੀ ਦੀ ਕਥਾ ਸੁਣਾਈ। ਤਵੱਜੋ ਦਿਆ ਜੇ ਆਪ ਜੀ ਇਸ ਸਲੋਕ ਵਾਲੇ ਪਾਸੇ ਕਿ ਰੱਬ ਦੀ ਕਥਾ ਜਿਹੜਾ ਸੁਣਦਾ ਹੈ, ਰੱਬ ਦੀ ਕਥਾ ਜਿਹੜਾ ਕਰਦਾ ਹੈ, ਕਹਿੰਦੇ ਨੇ ਜਿਉਂ ਜਿਉਂ ਸੁਣ ਕੇ ਕਮਾਈਏ ਇਹ ਅੰਦਰ ਦੀ ਖੌਮੇ ਨੂੰ ਮਾਰਦੀ ਹੈ, ਇਹ ਮਨ ਨੂੰ ਮਿਟਾਉਂਦੀ ਹੈ। ਗੁਰੂ ਅਮਰਦਾਸ ਜੀ ਨੇ ਕਥਾ ਦੀ ਗੱਲ ਕਹੀ, ਕਹਿਣ ਲੱਗੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਕਥ ਕਿਹੜੀ ਕਿੱਤ ਦੁਆਰਾ ਪਾਈਐ। ਕਥਾ ਵਿਚ ਪੁੱਛਿਆ ਜਾਏ ਕਿਸ ਤਰੀਕੇ ਦੇ ਨਾਲ ਪਿਆਰਾ ਮਿਲੇਗਾ, ਕਿਹੜੀ ਜੁਗਤੀ ਨਾਲ ਉਸ ਅਕਥ ਨੂੰ ਪਾਇਆ ਜਾ ਸਕਦਾ। ਤੇ ਜਦੋਂ ਕਥਾ ਕਰਦਿਆਂ ਕਰਦਿਆਂ ਪੁੱਛਿਆ ਕਿ ਕਿੱਤ ਦੁਆਰਾ ਪਾਈਐ ਤੇ ਅੱਗੋ ਉੱਤਰ ਮਿਲਿਆ ਤਨ ਮਨ ਧਨ ਸਭ ਸੌਂਪ ਗੁਰ ਕੋ। ਕਥਾ ਵਿਚੋਂ ਉੱਤਰ ਮਿਲਿਆ ਆਪਣਾ ਤਨ, ਆਪਣਾ ਮਨ ਤੇ ਆਪਣਾ ਧਨ ਗੁਰੂ ਨੂੰ ਸੌਂਪ ਦੇ। सच जानियो प्यारियो ए तीन ही ते चीजा ने जेडिया मन नू जन्म देंदिया है। जे मन अपना होवेगा ता अंदर अहंकार पैदा हुंदा है, जदों धन नू अपना समझने ता अंदर अहंकार पैदा हुंदा है, ते जदों तन दे जोर दा बल दा मान करने आ उदो हंकार पैदा हुंदा है। ते जिन्ने ए तिन्ने चीजे गुरु नू दे दित्तियां ते गुरु अमरदास कहिंदे मान पैदा करन वाली चीज बाकी रह कोई नहीं गई। नाल चौथा बचन इक होर के कला इथे बस नहीं, कहन लगे तन मन धन सब सौंप गुरु को। हुण इथे जदों तन शब्द आउंदा है असीं इह कह दिंदे आ जी असीं मन गुरु नू दे दित्ता है। ए गल कदी नहीं हो सकती, जिस बंदे ने मन गुरु नू दित्ता होवे ओ तन ते अपनी मर्जी करे। इनू टेक के समझिए, जे मैं मन गुरु नू दे दिता है ते की मैं तन उते अपनी मर्जी करांगा? जदो मन गुरु नू दे दिता ते तन उते भी गुरु दी मर्जी चलेगी। साहब कृपालू जी कहिंदे तन मन धन सब सौंप गुर को। ते जे तीन चीजा दे दित्तियां ते किते ना मान करी जी मैं कुछ भेट कीता, हुक्म मन्या पाई है। उस तो बाद हुक्म मनन दी गल कही के तू हुक्म नू मन, हुक्म नू मनेगा तन मन धन सब कुछ तू भेट कर दिता। तवजो देनी आप जी के ओदो बाद तू हुक्म नू मन लै। जिस बंदे ने गुरु के हुक्म नू मन लिया तन मन धन ओने भेट कर दिता, मेरे सचे कृपालू दाता जी कहिंदे ने ओ बंदा मान तो बच गया, अहंकार तो बच गया। आप गुरमुखो एकाग्रता बख्शियो। जितने भी आपा बैठे हां हजूर दी पावन पवित्र हजूरी विच, खैर अपने विषय वल आपा केंद्रित रहिए के गुरु नू तन मन धन दे दिता। कफा विचों समझ पई के गुरु दा हुक्म मनन दे नाल की जिंदगी सुखैन है। हजूर कृपालू जी ने वेखो एक कथा आपा करने बोल के आ प्रमाण दिते, इतिहास विचों कोई उदाहरण दे दिती, कोई साखी सुना दिती। एक कथा है कि जदो आपा टिक के केवल अपने अंदर ही उस प्यारे नू ओनू याद पे करने, ओ खरी कथा खरी की गाथा खरी प्यारे परमेश्वर वाहिगुरु जी दे गुणा नू दिन रात अपने अंदर ही सलोंदे रहना, एक ओ भी कथा है जिदे सुन दे नाल अंदर दी मैल उतर दी है। मेरे धन गुरु अर्जुन देव सचे पातशाह ओना दे चरणा विच कुछ गुरसिख आए सन। ओना ने कृपालू दाता जी नू कुछ प्रश्न कीते। ओना प्रश्ना विचों सवाला विचों तीन सवाल सन के बाणी पढ़न दा लाभ की है, दूसरा सवाल सी कीर्तन करन दा लाभ की है, ते तीसरा प्रश्न ओना कीता सी के सानू कृपा करके दसो कथा करन दा ते कथा सुन दा लाभ की है। बाणी पढ़न दा की असर है, कीर्तन दा की असर है, ते कथा दा भाव की है। मेरे सच्चे पातशाह जी ने बहुत सोना उत्तर दिता। कहन लगे बाणी पढ़नी इस तरह है जिवें खूह दा पानी पैलियां नू सिंजदा होवे, कीर्तन करना इस तरह है जिवें मोले धार बरसात हुंदी होवे, ते कहन लगे कथा करनी ते सुननी इस तरह है कि जिवें जमीन वाही होवे, बदल टिक जाए ते निम्मी निम्मी कणी उस धरती ते पै, ते जितनिया कणियां पैण ओ धरती दे विच ही रच जान। थोड़ा जा फिर नू विस्तार नाल आपां समझी, जदों असीं बाणी पढ़ने हां कोई भी सिख बाणी पढ़दा है जे इकला नितनेम करदा है ओ इस तरह जिवें खूह दा पानी है। खूह दे पानी तो मुराद पुरातन समय टिंडा वाले खूह होने, उस खूह नू बलदा नाल गेड़ना ओदे विचों पानी निकलना, ते जेड़ा ओ पानी निकलदा सी खूह दे नेड़े नेड़े जेड़े खेत हुंदे, कोई 20 खेत कोई 25 खेत जां 10 खेत, उन्हां खेतां तक ही पानी रहिंदा सी। कदी ओ पानी बाहर पहाड़ दे शिखर ते नहीं सी पहुंचदा, कदी ओ पानी दूर खेतां विच नहीं सी जांदा। कहन लगे खूह दा पानी कुछ कु खेतां तक सीमित है, जदों तू बाणी पढ़ना तेनू असर हो जाएगा, कोल जेड़े एक दो प्राणी सुनदे ने उन्हां नू असर होवेगा। पर प्यारिया कीर्तन तां मोले तार बरसात है, जदों कीर्तन हुंदा होवे आ गुरमुख प्यारे पिछले कई दिनां तो उदाहरणां दे रहे ने, ओ दो वारी आपां सुणीए कि गुरु नानक साहिब आए ते आ के गए नहीं। हकीकत विच एक घटना है हरिमंदर साहिब दी, कोई सज्जन आया ओने बनारस भी गया, ओ गया भी गया,
ਉਹਨੇ ਕੋਈ ਤੀਰਥ ਨਹੀਂ ਛੱਡਿਆ ਜਿੱਥੇ ਇਸ਼ਨਾਨ ਨਾ ਕੀਤਾ ਹੋਵੇ। ਕਈ ਸਾਲ ਸਾਧਨਾ ਸਾਧਨ ਤੋਂ ਬਾਅਦ ਪਰਤ ਕੇ ਜਦੋਂ ਹਰਿਮੰਦਰ ਸਾਹਿਬ ਆਇਆ ਉਹਨੇ ਕੀਰਤਨ ਸੁਣਿਆ, ਕੀਰਤਨ ਸੁਣ ਤੋਂ ਬਾਹਰ ਨਿਕਲਿਆ, ਬਾਹਰ ਨਿਕਲਿਆ ਤੇ ਕਿਸੇ ਪੁੱਛਿਆ ਵੀ ਅੱਜ ਤੂੰ ਕੀ ਦੇਖਿਆ ਹਰਿਮੰਦਰ ਵਿੱਚ? ਤੇ ਪਿਆਰਿਓ ਉੱਥੇ ਗੁਰੂ ਰਾਮਦਾਸ ਵਰਤਦਾ ਹੈ। ਪਿਛਲੇ ਦਿਨ ਇੱਕ ਮੈਂ ਬੇਨਤੀ ਕੀਤੀ, ਪਰਸੋਂ ਭਾਈ ਸਾਹਿਬ ਉਹਨਾਂ ਨੇ ਕੀਰਤਨ ਵਿੱਚ ਇੱਕ ਬਚਨ ਪੜਿਆ ਸੀ, ਆਪ ਨੂੰ ਸ਼ਾਇਦ ਚੇਤੇ ਹੋਵੇ। ਕਦੀ ਵੀ ਜਿੰਨੀ ਆਪਾਂ ਸੰਗਤ ਕਰਨੇ ਪਏ ਨਾ, ਇਹਨਾਂ ਗੱਲਾਂ ਨੂੰ ਕਦੀ ਭੁੱਲੀਏ ਨਾ। ਜੇ ਸੰਗਤ ਜਾਂ ਸਰੋਤਾ ਗੱਲਾਂ ਭੁੱਲਣ ਲੱਗ ਪਏਗਾ ਤੇ ਚੰਗੇ ਵਕਤੇ ਦੀ ਮੌਤ ਹੋ ਜਾਏਗੀ। ਚੰਗੇ ਵਕਤੇ ਤੋਂ ਬਾਅਦ ਬੋਲਣ ਵਾਲੇ ਨੂੰ ਪਤਾ, ਇਹਨਾਂ ਨੂੰ ਤੇ ਸਮਝ ਕੋਈ ਨੀ, ਅੱਜ ਬੋਲਿਆ ਕੱਲ ਇਹਨਾਂ ਭੁੱਲ ਜਾਣਾ। ਨਹੀਂ, ਉਸ ਗੱਲ ਨੂੰ ਕੁੱਟ ਕੇ ਪੱਲੇ ਬੰਨ ਲਈ। ਭਾਈ ਸਾਹਿਬ ਉਹਨਾਂ ਪਰਸੋਂ ਕੀਰਤਨ ਕੀਤਾ ਤੇ ਉਹਨਾਂ ਇੱਕ ਸ਼ਬਦ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਦੀ ਵਾਰ ਦੀ ਪੌੜੀ ਪੜ੍ਹੀ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ। ਬੜੀ ਵਾਰੀ ਤੁਸੀਂ ਇਹ ਤੁਕ ਪੜ੍ਹੀ ਸੁਣੀ, ਜਦੋਂ ਭਾਈ ਸਾਹਿਬ ਕੀਰਤਨ ਕਰ ਰਹੇ ਸਨ ਤੇ ਚਿੱਤ ਚ ਆਇਆ, ਭਾਈ ਗੁਰਦਾਸ ਜੀ ਤੁਸੀਂ ਗੁਰੂ ਰਾਮਦਾਸ ਨੂੰ ਵਕਤੀ ਤੌਰ ਤੇ ਬਿਆਨ ਨਹੀਂ ਕੀਤਾ। ਵਕਤੀ ਤੌਰ ਦਾ ਮਤਲਬ 1534 ਤੋਂ ਲੈ ਕੇ ਜਿੰਨੀ ਦੇਰ ਤੱਕ ਆਪ ਜੀ ਜਾਮੇ ਵਿੱਚ ਰਹੇ, ਬਾਣੇ ਵਿੱਚ ਰਹੇ, ਉਨੀ ਦੇਰ ਤੱਕ ਨਹੀਂ ਬਿਆਨ ਕੀਤਾ। ਉੱਥੇ ਸ਼ਬਦ ਵਰਤੇ ਨੇ ਕਿ ਬੈਠਾ ਸੀ ਨਹੀਂ, ਬੈਠਾ ਦਾ ਮਤਲਬ ਅੱਜ ਵੀ ਗੁਰੂ ਰਾਮਦਾਸ ਮੌਜੂਦ ਹੈ। ਉਹਨਾਂ ਬੈਠਾ ਸੀ ਸ਼ਬਦ ਨਹੀਂ ਵਰਤਿਆ। ਦੇਖੋ ਕੀਰਤਨ ਸੁਣਦਿਆਂ ਮਨ ਚ ਆਇਆ ਮਨਾ ਗੁਰੂ ਰਾਮਦਾਸ ਬਾਰੇ ਭਾਈ ਗੁਰਦਾਸ ਕੀ ਕਹਿ ਰਹੇ, ਕਹਿੰਦੇ ਨੇ ਬੈਠਾ ਸੋਢੀ ਪਾਤਸ਼ਾਹ ਕਿ ਸੋਢੀ ਸਰਮੋਰ ਗੁਰੂ ਰਾਮਦਾਸ ਬੈਠੇ ਨੇ, ਬੈਠਾ ਸੀ ਨਹੀਂ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਸੀ ਨਹੀਂ ਜਾਂ ਕਹਾਉਂਦੇ ਸਨ ਨਹੀਂ। ਕਹਾਵੇ ਦਾ ਮਤਲਬ ਕਿ ਵਰਤਮਾਨ ਵਿੱਚ, ਪ੍ਰੈਜੈਂਟ ਵਿੱਚ ਅੱਜ ਵੀ ਗੁਰੂ ਰਾਮਦਾਸ ਪਾਤਸ਼ਾਹ ਉੱਥੇ ਬੈਠਾ ਹੈ। ਕਹਿਣ ਲੱਗੇ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਅੱਜ ਵੀ ਉਹਦੀ ਜੋਤ, ਅੱਜ ਵੀ ਉਹਦੀ ਰਹਿਮਤ ਹਰਿਮੰਦਰ ਸਾਹਿਬ ਦੇ ਅੰਦਰ ਵਰਤਦੀ ਪਈ ਹੈ। ਤੇ ਤੁਹਾਡੇ ਵਿੱਚੋਂ ਬੜੇ ਗੁਰਮੁਖ ਨੇ ਜਿਹੜੇ ਭਾਵਨਾ ਨਾਲ ਉਸ ਦਰ ਤੇ ਜਾ ਕੇ ਨਮਸਕਾਰਾ ਕਰਦੇ ਨੇ। ਇੱਕ ਬੇਨਤੀ ਮੈਂ ਹੋਰ ਕਰਦੇ ਹਾਂ, ਜੇ ਨਹੀਂ ਨਾ ਪਹੁੰਚ ਸਕਦੇ, ਵੈਸੇ ਇਹਨੂੰ ਕਰਮ ਕਾਂਡ ਨਾ ਸਮਝਿਓ, ਮੈਂ ਪਹਿਲਾਂ ਬੇਨਤੀ ਕਰਾਂ, ਹੋ ਸਕਦਾ ਮੈਂ ਗਲਤ ਲਿਖਾਂ। ਜਦੋਂ ਅੰਮ੍ਰਿਤ ਵੇਲੇ ਸਵੇਰੇ ਉੱਠਨੇ ਹਨ, ਹਰਿਮੰਦਰ ਸਾਹਿਬ ਤੁਸੀਂ ਦੇਖਿਆ, ਕੀਰਤਨ ਅੰਦਰ ਬਹਿ ਕੇ ਤੁਸੀਂ ਸੁਣਿਆ, ਪਰਕਰਮਾ ਵਿੱਚ ਬੈਠੇ ਹੋ ਤੁਸੀਂ, ਕਈਆਂ ਨੇ ਸੇਵਾ ਲੰਗਰ ਦੀ ਕੀਤੀ ਹੋਣੀ ਹੈ। ਜਦੋਂ ਅੰਮ੍ਰਿਤ ਵੇਲੇ ਉੱਠਨੇ ਹਨ, 5 ਕੁ ਮਿੰਟ ਨੇਤਰ ਬੰਦ ਕਰਕੇ ਆਪਣੀ ਸੁਰਤ ਨਾਲ, ਜੇ ਪੰਜਾਬ ਦੇ ਪਿੰਡਾਂ ਵਿੱਚ ਰੋਜ਼ ਚੱਕਰ ਲਾਉਂਦੇ ਹਾਂ ਨਾ, 5 ਕੁ ਮਿੰਟ ਸੁਰਤ ਟਿਕਾ ਕੇ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਜ਼ਰੂਰ ਟੇਕਿਆ ਕਰੀਏ। ਕੀ ਆਪਾਂ ਸੁਰਤ ਕਰਕੇ ਹਰਿਮੰਦਰ ਰੋਜ਼ ਨਹੀਂ ਜਾ ਸਕਦੇ? ਸਿੱਖ ਦਾ ਤੇ ਨਾਤਾ ਹੀ ਸੁਰਤ ਕਰਕੇ ਵੀ ਸਤਿਗੁਰੂ ਦੇ ਨਾਲ। ਜਦੋਂ ਆਪਾਂ ਟੇਕਨੇ ਆ, 5 ਮਿੰਟ ਕਿਤਨੇ ਹੁੰਦੇ ਨੇ? 5 ਮਿੰਟ ਵਿੱਚ ਅਸੀਂ ਪਰਕਰਮਾ ਵਿੱਚ ਮੱਥਾ ਟੇਕ ਸਕਦੇ ਹਾਂ, 5 ਮਿੰਟ ਵਿੱਚ ਅਸੀਂ ਦੁੱਖ ਭੰਜਣੀ ਬੇੜੀ ਕੋਲ ਇਸ਼ਨਾਨ ਕਰ ਸਕਦੇ ਹਾਂ, 5 ਮਿੰਟ ਵਿੱਚ ਅਸੀਂ ਬਿਲਕੁਲ ਦਰਸ਼ਨੀ ਦਿਉੜੀ ਦੇ ਦਹਿਲੀਜ਼ ਤੇ ਮੱਥਾ ਟੇਕ ਸਕਦੇ ਹਾਂ, ਤੇ 5 ਮਿੰਟਾਂ ਦੇ ਅੰਦਰ ਗੁਰੂ ਰਾਮਦਾਸ ਦੇ ਸਾਹਮਣੇ ਖਲੋ ਕੇ ਮੱਥਾ ਟੇਕ ਸਕਦੇ ਹਾਂ। 5 ਮਿੰਟ ਸੁਰਤ ਰੋਜ਼ ਚੁਕਾ ਕੇ ਕਦੀ ਗੁਰੂ ਰਾਮਦਾਸ ਦੇ ਘਰ ਜਾਣ ਦੀ ਜਾ ਸਿੱਖੋ, ਸੱਚ ਜਾਣੋ ਗੁਰੂ ਰਾਮਦਾਸ ਰੋਜ਼ ਹਾਜ਼ਰੀ ਲਾਣ ਕਰਨਗੇ। ਇਹ ਹਕੀਕਤ ਤੇ ਬਿਰਧ ਪ੍ਰਮਾਣ ਐਸੇ ਮਿਲਦੇ ਨੇ ਇਤਿਹਾਸ ਵਿੱਚੋਂ, ਉਦਾਹਰਨਾਂ ਮਿਲਦੀਆਂ ਨੇ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ ਕਿ ਸਮਰੱਥ ਸਤਿਗੁਰੂ ਗੁਰੂ ਰਾਮਦਾਸ ਅੱਜ ਵੀ ਮੌਜੂਦ ਨੇ। ਉਹ ਸੱਜਣ ਨੇ ਕੀਰਤਨ ਸੁਣਿਆ ਤੇ ਜਦੋਂ ਬਾਹਰ ਨਿਕਲਿਆ ਨਾ, ਉਹਨੂੰ 2 ਪ੍ਰਸ਼ਨ ਕੀਤੇ। ਕਹਿੰਦੇ ਤੂੰ ਬਿਲਕੁਲ ਟਿਕ ਕੇ ਬੈਠ ਗਿਆ ਸੈ, ਕੀ ਕਾਰਨ? ਤੇ ਤੂੰ ਦੁਪਹਿਰ ਦਾ ਬੈਠਾ, ਰਾਤ ਪੈ ਗਈ। ਉਹ ਕਹਿੰਦਾ ਹਕੀਕਤ ਇਹ ਵੇ ਕਿ ਮੇਰੀ ਸੁਰਤ ਨੂੰ ਇੰਨੀ ਕੁਛ ਸਮਝ ਪੈ ਗਈ ਏ ਕਿ ਬਾਕੀ ਜਿਤਨੇ ਵੀ ਪੀਰ ਪੈਗੰਬਰ ਅਵਤਾਰ ਆਏ ਆਪਣੇ ਸਮੇਂ ਨਾਲ ਉਹ ਆਪਣੀ ਗੱਲ ਕਰਕੇ ਚਲੇ ਗਏ। ਕਹਿੰਦਾ ਗੁਰੂ ਨਾਨਕ ਸਾਹਿਬ ਆਏ ਤੇ ਗਏ ਕੁਛ ਨੀ। ਪੁੱਛਿਆ ਕਿਉਂ? ਕਹਿੰਦਾ ਜਦੋਂ ਕੀਰਤਨ ਸੁਣਿਆ ਨਾ, ਬਸ ਮਨ ਕਹਿੰਦਾ ਹੈ ਤੇ ਹਕੀਕਤ ਹੈ ਕਿ ਗੁਰੂ ਨਾਨਕ ਸਾਹਿਬ ਤੁਸੀਂ ਕੀਰਤਨ ਦਾ ਰੂਪ ਧਾਰਨ ਕਰਕੇ ਹਰਿਮੰਦਰ ਵਿੱਚ ਹੀ ਬੈਠ ਗਏ ਹੋ, ਤੁਸੀਂ ਇੱਥੇ ਟਿਕ ਗਏ ਹੋ, ਕੀਰਤਨ ਦਾ ਰੂਪ ਧਾਰਨ ਕਰਕੇ ਬੈਠੇ ਹੋ। ਉਹਨੇ ਦੂਜਾ ਇੱਕ ਸਵਾਲ ਹੋਰ ਕੀਤਾ, ਕਹਿੰਦਾ ਕਦੀ ਦੇਖੋ ਤੁਸੀਂ ਹਰਿਮੰਦਰ ਵਿੱਚ ਜਦੋਂ ਵੀ ਪ੍ਰਵੇਸ਼ ਕਰਦੇ ਹੋ ਤੇ ਪੌੜੀਆਂ ਉਤਰ ਕੇ ਜਾਂਦੇ ਹੋ, ਅਕਾਲ ਤਖ਼ਤ ਸਾਹਿਬ ਤੇ ਜਦੋਂ ਵੀ ਜਾਂਦੇ ਹੋ ਪੌੜੀਆਂ ਉਤਰ ਕੇ ਨੀ ਉੱਥੇ ਪੌੜੀਆਂ ਚੜ ਕੇ ਜਾਂਦੇ ਹੋ ਤੇ ਆਪਾਂ ਕਰਨੇ ਵੀ ਇਸ ਤਰ੍ਹਾਂ ਹਰਿਮੰਦਰ ਸਾਹਿਬ ਦੇ ਅੰਦਰ ਕਿਸੇ ਵੀ ਪਾਸੇ ਉਹ ਪ੍ਰਵੇਸ਼ ਕਰੋ ਭਾਵੇਂ 2 ਪੌੜੀਆਂ ਉਤਰਨੀਆਂ ਪੈਣ ਤੇ ਭਾਵੇਂ 10-12 ਉਤਰਨੀਆਂ ਪੈਣ ਪੌੜੀ ਜ਼ਰੂਰ ਉਤਰਨੀ ਪਏਗੀ ਘੰਟਾ ਘਰ ਵਾਲੇ ਪਾਸੇ ਉਹ ਪੌੜੀ ਉਤਰਨੇ ਬਾਬਾ ਦੀਪ ਸਿੰਘ ਜੀ ਦੇ ਬੁੰਗੇ ਵਾਲੇ ਪਾਸਿਓ ਪੌੜੀਆਂ ਉਤਰਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓ ਪੌੜੀਆਂ ਉਤਰ ਕੇ ਥੱਲੇ ਆਉਂਦੇ ਆ ਬਾਬਾ ਬੁੱਢਾ ਵਾਹਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਲੰਗਰ ਵੱਲੋਂ ਪੌੜੀਆਂ ਉਤਰਨੇ ਮੰਜੀ ਸਾਹਿਬ ਦੀਵਾਨ ਖਾਲ ਵੱਲੋਂ ਪੌੜੀਆਂ ਭਾਵੇਂ 2 ਹੀ ਉਤਰਨੇ ਪਰ ਉਤਰਨੇ ਜ਼ਰੂਰ ਆ ਅਸਲ ਵਿੱਚ ਸਿੱਖਾਂ ਜਦੋਂ ਤੂੰ ਚੁਗਿਰਦੇ ਹੋ ਪੌੜੀਆਂ ਉਤਰ ਕੇ ਆਉਂਦਾ ਤੇ ਤੇਰੇ ਗੁਰੂ ਰਾਮਦਾਸ ਉਦੋਂ ਕਹਿੰਦੇ ਪਏ ਨੇ ਕਿ ਹਰਿਮੰਦਰ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੂੰ ਖੌਮੇ ਦੀ ਪੌੜੀ ਉਤਰਨ ਦੀ ਜਾਚ ਆਉਂਦੀ ਹੈ ਹਰਿਮੰਦਰ ਪੌੜੀਆਂ ਚੜ ਕੇ ਨਹੀਂ ਜਾਇਆ ਜਾਂਦਾ ਹਰਿਮੰਦਰ ਵਿੱਚ ਜਾਇਆ ਜਾਂਦਾ ਪੌੜੀਆਂ ਉਤਰ ਕੇ ਤੇ ਚੇਤੇ ਰੱਖੀ ਤਖ਼ਤ ਉਹਨਾਂ ਨੂੰ ਨਸੀਬ ਹੁੰਦੇ ਨੇ ਜਿਨ੍ਹਾਂ ਨੂੰ ਸੰਘਰਸ਼ ਕਰਕੇ ਸਫਲਤਾਈਆਂ ਦੀਆਂ ਪੌੜੀਆਂ ਚੜ੍ਹਨ ਦੀ ਜਾਚ ਆ ਜਾਏ ਤਖ਼ਤ ਤੇ ਪੌੜੀ ਚੜ੍ਹ ਕੇ ਜਾਇਆ ਜਾਂਦਾ ਹਰਿਮੰਦਰ ਵਿੱਚ ਪੌੜੀਆਂ ਉਤਰ ਕੇ ਜਾਇਆ ਜਾਂਦਾ ਹੈ ਉਹਨੇ ਦੂਜੀ ਜਿਹੜੀ ਗੱਲ ਕਹੀ ਮੈਂ ਆਪਣੇ ਵਿਸ਼ੇ ਵੱਲ ਆਵਾਂ ਇੱਕ ਖਿੰਨ ਮੈਂ ਵਿੱਚੋਂ ਨਿਕਲਿਆ ਉਹ ਕਹਿੰਦਾ ਇੱਕ ਤਾਂ ਕੀਰਤਨ ਦਾ ਰੂਪ ਧਾਰਨ ਕਰਕੇ ਇੱਥੇ ਬੈਠ ਗਏ ਤੇ ਦੂਜਾ ਕਹਿੰਦਾ ਹਰਿਮੰਦਰ ਸਾਹਿਬ ਨੀਵਾਂ ਕਿਉਂ ਹੈ ਅੰਮ੍ਰਿਤਸਰ ਸਾਹਿਬ ਤੋਂ ਸਭ ਤੋਂ ਨੀਵੀਂ ਥਾਂ ਤੇ ਸੀ ਉਹ ਜਦੋਂ ਵੀ ਕਿਤੇ ਜਾਓ ਗੁਰਮੁਖੋ ਜਿੱਥੇ ਸਾਖ ਸੰਬੰਧੀਆਂ ਨੂੰ ਮਿਲਨੇ ਆ ਉੱਥੇ ਯਤਨ ਕਰਿਆ ਕਰੀਏ ਗੁਰੂ ਰਾਮਦਾਸ ਦੇ ਦਰ ਤੇ ਰਹਿਣ ਵਾਸਤੇ ਭਾਵੇਂ ਇੱਥੇ ਅਨੇਕਾਂ ਕਰਨੀ ਵਾਲੇ ਮਹਾਂਪੁਰਸ਼ ਧਰਤੀ ਤੇ ਆਉਂਦੇ ਨੇ ਹਰ ਸੱਜਣ ਇਹ ਕਹਿ ਕੇ ਜਾਂਦਾ ਆਇਓ ਮੇਰੇ ਸਥਾਨ ਤੇ ਜਰੂਰ ਦਰਸ਼ਨ ਦੇਣੇ ਮੈਂ ਸਿਰਫ ਇੱਕੋ ਦੁਖਾਈ ਦੇਣਾ ਨਹੀਂ ਪਿਆਰਿਓ ਜਦੋਂ ਜਾਂਦੇ ਹੋ ਗੁਰੂ ਰਾਮਦਾਸ ਨੂੰ ਮੱਥਾ ਜ਼ਰੂਰ ਟੇਕ ਕੇ ਆਇਆ ਕਰੋ ਹਰਿਮੰਦਰ ਸਾਹਿਬ ਉੱਥੇ ਕਹਿੰਦਾ ਵੀ ਹਰਿਮੰਦਰ ਸਾਹਿਬ ਸਭ ਤੋਂ ਨੀਵਾਂ ਕਿਉਂ ਹੈ ਅੰਮ੍ਰਿਤਸਰ ਵਿੱਚ ਸਭ ਤੋਂ ਨੀਵੀਂ ਥਾਂ ਤੇ ਹੈ ਹਰਿਮੰਦਰ ਸਾਹਿਬ ਉਹ ਕਹਿੰਦਾ ਅੱਜ ਤੀਕਰਾਂ ਜਿਤਨੀ ਮੈਂ ਸਾਧਨਾ ਕੀਤੀ ਤੇ ਉਸ ਸਾਧੂ ਦਾ ਨਾਮ ਸੀ ਹਰੀਦਾਸ ਕਹਿੰਦਾ ਅੱਜ ਤੀਕਰਾਂ ਜਿਤਨੀ ਮੈਂ ਸਾਧਨਾ ਕੀਤੀ ਸਿਰਫ ਸਵਰਗ ਦੇ ਲਾਲਚ ਕਿ ਇਹ ਕਮਾਈ ਕਰਨਾ ਸਵਰਗ ਮਿਲੇਗਾ ਕਹਿੰਦਾ ਅੱਜ ਮੈਨੂੰ ਸਮਝ ਪਈ ਹਰਿਮੰਦਰ ਸਾਹਿਬ ਵਿੱਚ ਕਿ ਜਦੋਂ ਮੈਂ ਕਰਮ ਕਰਦਾ ਸਾਂ ਸਵਰਗ ਕਹਿੰਦੇ ਨੇ ਕਿਤੇ ਉੱਚਾ ਹੈ ਕਹਿੰਦਾ ਮੈਂ ਆਪਣੇ ਸੁਰਤ ਵਿੱਚ ਅੱਜ ਦੇਖਿਆ ਕਿ ਪਰਮਾਤਮਾ ਨੇ ਇਹ ਤਕੜੀ ਦੇ ਇੱਕ ਛਾਬੇ ਵਿੱਚ ਹਰਿਮੰਦਰ ਟਿਕਾਇਆ ਇੱਕ ਛਾਬੇ ਵਿੱਚ ਸਵਰਗ ਟਿਕਾਇਆ ਕਹਿੰਦਾ ਜਿਹੜਾ ਹੌਲਾ ਸੀ ਉਹ ਉੱਚਾ ਕਿਤੇ ਚਲਾ ਗਿਆ ਤੇ ਜਿਹੜਾ ਭਾਰਾ ਸੀ ਉਹ ਧਰਤੀ ਤੇ ਰਹਿ ਗਿਆ ਹਰਿਮੰਦਰ ਇਸ ਕਰਕੇ ਨੀਵਾਂ ਇਹਦੇ ਸਾਹਮਣੇ ਸਵਰਗ ਦਾ ਭਾਰ ਕੁਛ ਵੀ ਨਹੀਂ ਭਾਰਾ ਹੋਣ ਕਰਕੇ ਹਰਿਮੰਦਰ ਨੀਵਾਂ ਰਹਿ ਗਿਆ ਸਵਰਗ ਦਾ ਪਤਾ ਹੀ ਨਹੀਂ ਕਿਹੜੇ ਪਾਸੇ ਚਲਾ ਗਿਆ ਕਹਿੰਦਾ ਬਸ 2 ਗੱਲਾਂ ਸਿੱਖੀਆਂ ਨੇ ਤੇ ਇਹੀ ਸੋਚਣਾ ਕਿ ਗੁਰੂ ਰਾਮਦਾਸ ਬਾਕੀ ਜ਼ਿੰਦਗੀ ਤੇਰੇ ਦਰ ਤੇ ਲੰਘੇ ਉਹਨੇ ਇੱਕ ਦੋਹਰਾ ਲਿਖਿਆ ਉਹ ਹਿੰਦੀ ਦੇ ਸ਼ਬਦ ਨੇ ਕਹਿੰਦਾ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਿਦਾਸ ਹਰਿਦਾਸ ਨੇ ਸਾਧੂ ਨੇ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਿਦਾਸ ਤੇ ਕਹਿਣ ਲੱਗੇ ਭਾਰਾ ਖੁਦੋ ਸੋ ਗਿਰ ਪਰਿਓ ਜਿਹੜਾ ਭਾਰਾ ਪਾਸਾ ਸੀ ਉਹ ਨੀਵਾਂ ਰਹਿ ਗਿਆ ਹੋਰੋ ਚੜਿਓ ਆਕਾਸ਼ ਸਵਰਗ ਹੌਲਾ ਸੀ ਕਹਿੰਦਾ ਮੈਂ ਤਾਂ ਹੌਲੇ ਦੇ ਪਿੱਛੇ ਭੱਜਦਾ ਰਿਹਾ ਸਮਝ ਅੱਜ ਪਈਏ ਜਿਹੜੇ ਭਾਰੇ ਹੁੰਦੇ ਨੇ ਧਰਤੀ ਤੋਂ ਵੀ ਨੀਵੇ ਹੁੰਦੇ ਇਸ ਕਰਕੇ ਹਰਿਮੰਦਰ ਨੀਵਾਂ ਹੈ ਮੈਂ ਬੇਨਤੀ ਜਿਹੜੀ ਕਰਨ ਲੱਗਾ ਕਿ ਕਥਾ ਉਹ ਕੀਰਤਨ ਤੇ ਕਥਾ ਪੁੱਛਦੇ ਨੇ ਸਿੱਖ ਕਥਾ ਕੀਰਤਨ ਤੇ ਪਾਠ ਕੀ ਹੈ ਸੱਚੇ ਪਾਤਸ਼ਾਹ ਮੇਰ ਕਰਦੇ ਨੇ ਕਹਿੰਦੇ ਪਾਠ ਖੂਹ ਦਾ ਪਾਣੀ ਹੈ ਕੀਰਤਨ ਮੋਹਲੇ ਧਾਰ ਬਰਸਾਤ ਹੈ ਪ੍ਰਮਾਣਾ ਸਹਿਤ ਕੀਰਤਨ ਹੋਵੇ ਕੀਰਤਨ ਕਥੌਣੀ ਨਾ ਬਣ ਜਾਏ ਭਾਈ ਵੀਰ ਸਿੰਘ ਕਹਿੰਦੇ ਸਨ ਕੀਰਤਨ ਕਥੌਣੀ ਨਾ ਬਣੇ ਇਹਦਾ ਮਤਲਬ ਕਿ ਕੀਰਤਨ ਦੀ ਸ਼ਬਦ ਦੀ ਇੱਕ ਤੁਕ ਪੜੀ ਪਰਤ ਕੇ ਜਿਉਂ ਗਾਥਾ ਸ਼ੁਰੂ ਕੀਤੀ ਪੌਣਾ ਘੰਟਾ ਕੇਵਲ ਗੱਲਾਂ ਹੀ ਮਾਰਦੇ ਰਹੇ ਕਥਾ ਕੀਰਤਨ ਕਥੌਣੀ ਨਾ ਬਣੇ ਕੀਰਤਨ ਕੇਵਲ ਗੁਰੂ ਕੀ ਕੀਰਤੀ ਬਣ ਜਾਏ ਪ੍ਰਮਾਣਾ ਭਰਪੂਰ ਕੀਰਤਨ ਢੁਕਵੇਂ ਪ੍ਰਮਾਣ ਦਿੱਤੇ ਜਾਣ ਕੀਰਤਨ ਵਿੱਚ ਕਹਿੰਦੇ ਫਿਰ ਮੋਹਲੇ ਧਾਰ ਬਰਸਾਤ ਹੈ ਤੇ ਕਹਿੰਦੇ ਨੇ ਕਥਾ ਇਸ ਤਰ੍ਹਾਂ ਕਿ ਅੰਦਰ ਹੁਣ ਕੀਰਤਨ ਤੋਂ ਬਾਅਦ ਟਿਕੇ ਤੇ ਨਿੰਮੀ ਨਿੰਮੀ ਗੁਰੂ ਕੀ ਜਿਵੇਂ ਫੁਹਾਰ ਪੈਂਦੀ ਹੈ ਮੀਂਹ ਦੀ ਤੇ ਧਰਤੀ ਵਾਹਿਗੁਰੂ ਵਿੱਚ ਧਸ ਜਾਂਦੇ ਨੇ ਇਸੇ ਤਰ੍ਹਾਂ ਗੁਰੂ ਕੀ ਕਥਾ ਗੁਰੂ ਕੀਆਂ ਗੱਲਾਂ ਗੁਰੂ ਦੇ ਬਚਨ ਜਿਹੜੇ ਨੇ ਗੁਰੂ ਕੇ ਸਿੱਖੋ ਸਿੱਖ ਦੇ ਅੰਦਰ ਘਰ ਕਰ ਜਾਂਦੇ ਹਜ਼ੂਰ ਨੇ ਅਜਮੇਰ ਕੀਤੀ ਕਿ ਪ੍ਰਭੂ ਦੀ ਗਾਥਾ ਪ੍ਰਭੂ ਦੀ ਕਥਾ ਜਿਹੜਾ ਕਥਨ ਕਰਦਾ ਪਰਤ ਕੇ ਉਹਨੂੰ ਮੱਥਦਾ, ਮੱਥ ਦਾ ਅਰਥ ਹੁੰਦਾ ਰਿੜਕਣਾ, ਉਹਨੂੰ ਵਿਚਾਰਦਾ ਹੈ ਤੇ ਕਹਿੰਦੇ ਕਥਾ ਕਰਨ ਤੇ ਸੁਣਨ ਅੰਦਰ ਦੇ ਹੰਕਾਰ ਟੁੱਟਦੇ, ਅੰਦਰ ਦੀ ਮੈਂ ਮਰਦੀ ਹੈ। ਹਜ਼ੂਰ ਕਹਿੰਦੇ ਨੇ ਫਿਰ ਉਹਨੂੰ ਸਮਝ ਪੈਂਦੀ ਏ ਕਿ ਜਿਹੜੇ ਪੰਜ ਦੁਸ਼ਮਣ ਮੈਨੂੰ ਅੰਦਰੋਂ ਟਿਕਣ ਨਹੀਂ ਦਿੰਦੇ, ਉਹ ਖਰੀ ਦੇ ਨਾਮ ਕਾ ਬਾਣ ਲੈ ਕੇ ਪੰਜਾਂ ਦੁਸ਼ਮਣਾਂ ਉੱਤੇ ਵਾਰ ਕਰਦਾ ਹੈ। ਇਹ ਪੰਜ ਇੰਨੇ ਵੱਡੇ ਦੁਸ਼ਮਣ ਨੇ ਜਿਹੜੇ ਕਦੀ ਵੀ ਸਾਨੂੰ ਟਿਕਣ ਨਹੀਂ ਦਿੰਦੇ। ਪਰ ਜਦੋਂ ਗੁਰੂ ਕਾ ਯਸ, ਗੁਰੂ ਕੇ ਸ਼ਬਦ ਬਾਣੀ ਨੂੰ ਸੁਣਦੇ ਹਨ, ਪੰਜ ਕਾਬੂ ਵੀ ਆਉਂਦੇ ਨੇ। ਹਜ਼ੂਰ ਗੁਰੂ ਅਰਜਨ ਸਾਹਿਬ ਦੇ ਕੁਝ ਬਚਨ ਨੇ, ਆਪਾਂ ਫੁਨੇ ਪੜ੍ਹਨੇ ਆ, ਉਹਦੇ ਵਿੱਚ 16 ਨੰਬਰ ਫੁਨਾ ਪੜ੍ਹਿਓ। ਹਜ਼ੂਰ ਕਹਿੰਦੇ ਧਾਮੂ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੇ, ਹੇ ਪਿਆਰੇ ਤੈਨੂੰ ਪਾਉਣ ਲਈ ਪ੍ਰੇਮ ਦਾ ਕੁੱਠਾ ਮੈਂ ਦਸੀ ਪਾਸੀ ਦੌੜਨਾ ਪਿਆਵਾਂ। ਪੰਜ ਸਤਾਵੇਂ ਦੂਤ ਕਮਲ ਪਿਤ ਮਾਰਨੇ, ਕੀ ਕਰਾਂ ਇਹ ਪੰਜ ਮੈਨੂੰ ਟਿਕਣ ਨਹੀਂ ਦਿੰਦੇ। ਪੰਜ ਮੈਨੂੰ ਦਿਨ ਰਾਤ ਕਲਪਾਈ ਰੱਖਦੇ ਨੇ ਕਿਹੜੇ ਪਾਸੇ ਜਾਵਾਂ। ਤੇ ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਗੁਰੂ ਜੀ ਦੀ ਕਥਾ ਸੁਣੀ, ਉਹਨਾਂ ਨੇ ਕਿਹਾ ਇੱਕ ਨਾਮ ਐਸਾ ਤੀਰਖ ਹੈ ਜਿਹੜਾ ਪੰਜਾਂ ਨੂੰ ਬਿੰਨ ਜਾਏਗਾ। ਵੈਸੇ ਇਹ ਪੰਜ ਸ਼ਕਤੀਆਂ ਨੇ, ਪੰਜ ਕਾਮ ਕਹਿ ਲਈਏ, ਕ੍ਰੋਧ ਕਹਿ ਲਈਏ, ਲੋਭ ਮੋਹ ਤੇ ਹੰਕਾਰ, ਇਹ ਬਣਾਏ ਤਾਂ ਰੱਬ ਨੇ ਨਾ। ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਕੀਤੇ ਨੇ, ਕਹਿਣ ਲੱਗੇ ਮੇਰੇ ਮਾਲਕ ਤੂੰ ਪੰਜ ਤੱਤਾਂ ਦੀ ਸ੍ਰਿਸ਼ਟੀ ਬਣਾਈਏ ਤੇ ਵਿੱਚ ਪੰਜ ਧਾਤੂਆਂ ਵੀ ਪਾ ਦਿੱਤੀਆਂ, ਇਹ ਪੰਜ ਵੀ ਦੁੱਖ ਵੀ ਤੂੰ ਟਿਕਾਏ ਨੇ। ਉਹ ਕਾਮ ਜਿਹੜੀ ਸ਼ਕਤੀ ਬੰਦੇ ਦੇ ਅੰਦਰ ਨੂੰ ਖਿਡਾਉਂਦੀ ਹੈ, ਪਿਆਰਿਓ ਕਦੀ ਅੰਦਰ ਨੂੰ ਟਿਕਾ ਕੇ ਉਸ ਤਾਕਤ ਨੂੰ ਵਰਨ ਦੀ ਵਰਤਣ ਦੀ ਜਾਂਚ ਆ ਜਾਏ, ਕਾਮ ਰਸ ਜਿਹੜਾ ਉਹ ਰਾਮ ਰਸ ਬਣ ਜਾਂਦਾ ਹੈ। ਕਾਮ ਰਸ ਹੈ ਉਹ ਅਸਲ ਵਿੱਚ ਨਾਮ ਰਸ ਬਣ ਜਾਂਦਾ ਹੈ। ਜਿਹੜਾ ਬੰਦੇ ਦੇ ਅੰਦਰ ਕ੍ਰੋਧ ਹੈ, ਸੱਚ ਜਾਣੋ ਇਹਨੂੰ ਪਲਟਣ ਦੀ ਜਾਂਚ ਆ ਜਾਏ ਤੇ ਕ੍ਰੋਧ ਬੰਦੇ ਦੇ ਅਣਖ ਤੇ ਵੀਰ ਰਸ ਗੁਣ ਧਾਰਨ ਕਰਦਾ ਹੈ। ਜੇ ਲਾਲਚ ਨੂੰ ਪਲਟਣ ਦੀ ਜਾਂਚ ਆ ਜਾਏ, ਮਨੁੱਖ ਉਦਮੀ ਹੁੰਦਾ ਤੇ ਨਾਲ ਸੰਤੋਖ ਧਾਰਨ ਕਰਦਾ। ਜੇ ਕਿਤੇ ਮੋਹ ਦੀਆਂ ਤੰਦਾਂ ਨੂੰ ਪਲਟਣ ਦੀ ਜਾਂਚ ਆ ਜਾਏ, ਮੋਹ ਅਸਲ ਵਿੱਚ ਸ਼ੁੱਧ ਪ੍ਰੇਮ ਬਣ ਜਾਂਦਾ ਤੇ ਜਿਹਨੂੰ ਹੰਕਾਰ ਅਸੀਂ ਕਹਿੰਦੇ ਹਾਂ, ਜੇ ਇਹਨੂੰ ਪਲਟਣ ਦੀ ਜਾਂਚ ਆ ਜਾਏ ਤੇ ਸੱਚ ਜਾਣੋ ਇਹ ਅਣਖ ਦਾ ਰੂਪ ਧਾਰਨ ਕਰ ਜਾਂਦਾ। ਸਤਿਗੁਰੂ ਕਹਿੰਦੇ ਧਾਮੂ ਦਸ਼ਾ ਅਨੇਕ ਪ੍ਰੇਮ ਪ੍ਰਭ ਕਾਰਨੇ, ਪੰਜ ਸਤਾਵੇਂ ਦੂਤ ਕਵਣ ਵਿਦਵਾਰ ਨੇ, ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈਐ, ਹਰ ਹਾਂ ਮਾਂ ਬਿਖਾਦੀ ਘਾਤ ਪੂਰਨ ਗੁਰ ਪਾਈਐ, ਨਾਮ ਦੇ ਤੀਰ ਨਾਲ ਪੰਜ ਜਿਹੜੇ ਨੇ ਵਸ ਆ ਸਕਦੇ। ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਉਹਨਾਂ ਨੇ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਆਪਣੇ ਅੰਦਰ ਦੀ ਇੱਕ ਵੇਦਨਾ ਪ੍ਰਗਟ ਕੀਤੀ ਹੈ ਤੇ ਕਦੀ ਵੀ ਇਸ ਅਰਦਾਸ ਨੂੰ ਆਪਾਂ ਭੁਲਾਈਏ ਨਾ। ਭਾਵੇਂ ਅਰਦਾਸ ਆਪਾਂ ਰੁਟੀਨ ਵਿੱਚ ਕਰਨੇ ਆ ਤੇ ਸੁਣਨੇ ਵੀ ਆ, ਪਿਆਰਿਓ ਅੰਦਰ ਦੀ ਅਵਸਥਾ ਲਈ ਵੀ ਅਰਦਾਸ ਕਰੀਏ। ਜਦੋਂ ਸਾਡਾ ਅੰਦਰ ਸਿਮਰਨ ਵਿੱਚ ਨਹੀਂ ਟਿਕਦਾ, ਬੜੇ ਸੋਹਣੇ ਬਚਨ ਕਹੇ ਸਨ ਪ੍ਰੋਫੈਸਰ ਪੂਰਨ ਸਿੰਘ ਨੇ, ਉਹ ਕਹਿੰਦੇ ਨੇ ਬਾਣੀ ਨਾਮ ਤੇ ਬਾਣੀ ਇੱਕ ਸਰਕਲ ਬਣਾ ਆਪਣੀ ਜ਼ਿੰਦਗੀ ਵਿੱਚ, ਬਾਣੀ ਨਾਮ ਬਾਣੀ ਇਹਦਾ ਭਾਵ ਕੀ ਹੈ। ਜਦੋਂ ਤੇਰਾ ਮਨ ਨਹੀਂ ਟਿਕਦਾ ਪਿਆ, ਤੂੰ ਦ੍ਰਿਸ਼ਟ ਮਾਨ ਜਿਹੜੇ ਅੱਖਰ ਦਿਸਦੇ ਨੇ ਇਹਨਾਂ ਅੱਖਰਾਂ ਨੂੰ ਅੱਖਾਂ ਨਾਲ ਦੇਖ ਕੇ ਬੋਲ ਕੇ ਪੜ੍ਹ, ਤੇ ਜਦੋਂ ਬਾਣੀ ਪੜ੍ਹਦਿਆਂ ਪੜ੍ਹਦਿਆਂ ਤੇਰਾ ਅੰਦਰ ਟਿਕ ਜਾਏ ਤੇ ਚੇਤੇ ਰੱਖੀ ਪੋਥੀ ਸਾਹਿਬ ਨੂੰ ਉੱਥੀ ਰੁਮਾਲ ਪਾ ਕੇ ਆਪਣੇ ਅੰਦਰ ਗੁਰੂ ਗੁਰੂ ਚੱਲਣ ਦੇ, ਬਾਣੀ ਨਾਮ ਤੇ ਫਿਰ ਕਿਤੇ ਅੰਦਰ ਖਿੰਡਦਾ ਹੋਵੇ ਤੇ ਪਿਆਰਿਆ ਫਿਰ ਆਪਣੇ ਅੰਦਰ ਨੂੰ ਟਿਕਾ ਕੇ ਬਾਣੀ ਵਾਲੇ ਪਾਸੇ ਜੋੜ ਦੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਇੱਕ ਅਰਦਾਸ ਹੈ ਮਾਲਕ ਦੇ ਚਰਨਾਂ ਵਿੱਚ, ਹੇ ਪ੍ਰਭੂ ਤੂੰ ਕਿਰਪਾ ਕਰ ਮੈਨੂੰ ਇਹਨਾਂ ਪੰਜਾਂ ਤੋਂ ਬਚਾ। ਉਹ ਬਚਨ ਅਸੀਂ ਪੜ੍ਹਨੇ ਹਾਂ, ਕਹਿਣ ਲੱਗੇ ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਸ਼ਬਦੇ ਖਤਮ ਪੰਜ ਸ਼ਤਰੇਣ, ਇਹ ਪੰਜ ਜਿਹੜੇ ਸ਼ਤਰੂ ਨੇ ਦੁਸ਼ਮਣ ਨੇ ਇਹ ਖਤਮ ਆਸਕਤ ਹੋ ਸਕਦੇ ਨੇ। ਨਾਨਕ ਹਰ ਬਾਣੇ ਪ੍ਰਹਾਰਣ ਹੈ ਜਿਹੜੇ ਖਰੀ ਦੇ ਨਾਮ ਦਾ ਤੀਰ ਚਲਾਉਂਦੇ। ਸਾਹਿਬ ਕਹਿੰਦੇ ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਪੰਜ ਬਿਖਾਦੀ ਏਕ ਗਰੀਬਾ, ਮੈਂ ਗਰੀਬ ਹਾਂ, ਪੰਜ ਮੈਨੂੰ ਤੰਗ ਕਰਦੇ ਨੇ, ਸਤਾਵੇ ਪਏ ਨੇ, ਪੰਜ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਨ ਆਇਓ ਸ਼ਰਮ ਤੁਖਾਰੇ, ਚਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋਡੈ ਕਤਹੂ ਨਾਹੀ, ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗ ਮਿਟ ਜਾਹੀ। ਕਹਿੰਦੇ ਨੇ ਜਦੋਂ ਅਰਦਾਸ ਕੀਤੀ, ਕਰ ਕਿਰਪਾ ਸੰਤ ਮਿਲੇ ਮੋਏ, ਮੈਨੂੰ ਰੱਬ ਦੀ ਬੰਦਗੀ ਕਰਨ ਵਾਲੇ ਗੁਰੂ ਦੇ ਦਰ ਤੇ ਸੰਤ ਜਨ ਮਿਲ ਗਏ। ਉਹ ਸੰਤ ਜਨ ਜਿਹੜੇ ਆਤਮਕ ਜੇਤੂ ਸੂਰਮੇ ਸਨ, ਕਰ ਕਿਰਪਾ ਸੰਤ ਮਿਲੇ ਮੋਹੇ, ਤਿਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ, ਜੀਤ ਲੀਏ ਉਹ ਮਾਂ ਬਿਖਾਦੀ, ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਭਇਆ, ਪਰਗਾਸਾ ਪਾਇਆ ਪਦ ਨਿਰਬਾਣੀ। ਗੁਰੂ ਕੀ ਬਾਣੀ ਨਾਲ ਉਹਨਾਂ ਪੰਜਾਂ ਨੂੰ ਜਿੱਤਿਆ, ਤੇ ਗੁਰੂ ਅਰਜਨ ਸਾਹਿਬ ਦੇ ਬਚਨ ਨੇ ਮੈਂ ਜਿਹੜੀ ਅੱਜ ਰੋਕ ਕੇ ਅਰਜ ਕਰਨੀ ਚਾਹੁੰਦਾ। ਗੁਰਮੁਖਾਂ ਨੇ ਪਿਛਲੇ ਕਈ ਦਿਨਾਂ ਤੋਂ ਸਾਨੂੰ ਵਾਰ ਵਾਰ ਇਹ ਸ਼ਬਦ ਕਹੇ ਨੇ ਕਿ ਭਾਵੇਂ ਕਿਸੇ ਨੇ ਕੇਸ ਰੱਖੇ ਨੇ ਜਾਂ ਨਹੀਂ, ਪਰ 13 ਤਰੀਕ ਨੂੰ ਸਾਰੇ ਆਪਣੇ ਸੀਸ ਤੇ ਦਸਤਾਰਾ ਸਜਾਇਓ। ਜਦੋਂ ਇਹ ਬਜ਼ੁਰਗ ਸਾਨੂੰ ਵਾਰ ਵਾਰ ਬੇਨਤੀ ਕਰ ਰਹੇ ਸਨ, ਮੇਰੇ ਚਿੱਤ ਚ ਆਇਆ ਵੀ ਦਸਤਾਰ ਸੰਬੰਧੀ ਜ਼ਰੂਰ ਸਾਡਾ ਕੀ ਤਲੋਕਾਤ ਹੈ ਬਾਣੀ ਕਰਕੇ ਦੇ ਨਾਲ, ਕੀ ਸੰਬੰਧ ਹੈ ਸਾਡਾ ਦਸਤਾਰ ਨਾਲ ਕਿ ਇੰਨੇ ਭਾਵ ਪੂਰਤ ਸ਼ਬਦ ਕਹਿ ਜਾਂਦੇ। ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ, ਕਹਿੰਦੇ ਦਮਾਲਾ ਉਹਨਾਂ ਦੇ ਸਿਰ ਤੇ ਸਜਦਾ ਹੈ ਜਿਹੜੇ ਜ਼ਿੰਦਗੀ ਦੇ ਸੰਗਰਾਮ ਨੂੰ ਜਿੱਤ ਕੇ ਜਾਂਦੇ, ਤੇ ਗੁਰੂ ਅਰਜਨ ਸਾਹਿਬ ਨੇ ਆਪਣੇ ਸੀਸ ਉੱਤੇ ਸੱਜੇ ਹੋਏ ਦਮਾਲੇ ਦਾ ਜ਼ਿਕਰ ਕੀਤਾ। ਕਹਿਣ ਲੱਗੇ ਖਾਉ ਗੁਸਾਈ ਦਾ ਪਹਿਲਵਾਨਣਾ, ਮੈਂ ਗੁਰ ਮਿਲ ਉੱਚ ਦਮਾਲਣਾ। ਕਹਿੰਦੇ ਮੇਰਾ ਦਮਾਲਾ ਗੁਰੂ ਨੂੰ ਮਿਲ ਕੇ ਉੱਚਾ ਹੋਇਆ। ਅਸੀਂ ਸ਼ਬਦ ਵਰਤਨੇ ਆ ਦਸਤਾਰ, ਅਸਲ ਵਿੱਚ ਇਹਦਾ ਮੂਲ ਜਿੱਥੋਂ ਇਹ ਸ਼ਬਦ ਨਿਕਲਿਆ ਫਾਰਸੀ ਦਾ ਇਹ ਸ਼ਬਦ ਹੈ, ਇਹਨੂੰ ਕਈ ਵੱਖ ਵੱਖ ਨਾਵਾਂ ਨਾਲ ਚੇਤੇ ਕੀਤਾ ਜਾਂਦਾ। ਦਸਤਾਰ ਨੂੰ ਸਰ ਬੰਦ ਵੀ ਕਹਿੰਦੇ ਨੇ, ਦਸਤਾਰ ਨੂੰ ਇਮਾਮਾ ਵੀ ਕਿਹਾ ਜਾਂਦਾ, ਦਸਤਾਰ ਨੂੰ ਦੁੱਲ ਬੰਦ ਵੀ ਕਿਹਾ ਜਾਂਦਾ। ਦੁੱਲ ਬੰਦ ਦਾ ਅਖਰੀ ਅਰਥ ਹੁੰਦਾ ਕੱਪੜੇ ਦੀਆਂ ਤਹਿਆਂ, ਪੱਟੀਆਂ, ਕੱਪੜੇ ਦੀ ਇੱਕ ਇੱਕ ਤਹਿ ਚਿਣ ਚਿਣ ਕੇ ਕੱਪੜਾ ਜੋੜਨ। ਦੁੱਲ ਬੰਦ, ਇਮਾਮਾ, ਸਰਬੰਦ, ਆਪ ਪੰਜਾਬੀ ਅੰਗਰੇਜ਼ੀ ਵਿੱਚ ਸ਼ਬਦ ਵਰਤੇ ਹੋ, ਤਰਬਣ ਵੀ ਆਪਾਂ ਕਹਿੰਦੇ। ਪਦ ਕਿਤਨੀ ਕੁ ਪੁਰਾਣੀ ਹੈ, ਆਪਾਂ ਸ਼ਬਦ ਦਸਤਾਰ ਵਰਤਨੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪੁਰਾਤਨ ਭਗਤ ਨੇ ਬਾਬਾ ਫਰੀਦ ਜੀ, ਉਹਨਾਂ ਦੀ ਰਚਨਾ ਪੜ੍ਹੋ, ਉਹਨਾਂ ਦੇ ਸ਼ਲੋਕਾਂ ਵਿੱਚ ਪੱਗ ਦਾ ਜ਼ਿਕਰ ਹੈ। ਪਰ ਸਾਡੇ ਤੇ ਧਰਮ ਦਾ ਅਨਿਖੜਵਾ ਅੰਗ ਬਣ ਗਈ ਹੈ ਦਸਤਾਰ। ਉਹਨਾਂ ਨੇ ਪੱਗ ਦਾ ਜ਼ਿਕਰ ਕੀਤਾ, ਮੈਂ ਬਾਬਾ ਫਰੀਦ ਸਾਹਿਬ ਤੋਂ ਸ਼ੁਰੂ ਕਰਕੇ ਤਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤੇ ਅੱਜ ਦਾ ਜੋ 13 ਤਰੀਕ ਆਉਂਦੀ ਪਈ ਹੈ ਉਸ ਦਿਨ ਦਾ ਕਰਜ ਕਰਨੀ। ਬਾਬਾ ਜੀ ਨੇ ਆਪਣੀ ਰਚਨਾ ਵਿੱਚ ਇੱਕ ਸ਼ਲੋਕ ਕਿਹਾ, ਕਹਿੰਦੇ ਫਰੀਦਾ ਮੈਂ ਭੁਲਾਵਾ ਪੱਗ ਦਾ। ਹੁਣ ਇਹਦੇ ਅਰਥ ਭਾਵੇਂ ਵੱਖਰੇ ਰੁੱਤੇ, ਸਿਰਫ ਆਪਾਂ ਸਮਝਣ ਵਾਸਤੇ ਪੱਗ ਸ਼ਬਦ, ਇਹਦਾ ਮਤਲਬ ਕਿ 1173 ਨੂੰ ਜਨਮੇ ਕੋਈ ਬਾਬਾ ਫਰੀਦ, ਉਹ ਆਪਣੇ ਸਿਰ ਦੇ ਉੱਤੇ ਪੱਗ ਬੰਨਦੇ। ਕਹਿੰਦੇ ਨੇ ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਪੀ ਮਿੱਟੀ ਖਾਏ। ਪੱਗ ਉਦੋਂ ਵੀ ਬੰਨੀ ਜਾਂਦੀ। ਉਸ ਤੋਂ ਬਾਅਦ ਆਏ ਨੇ ਭਗਤ ਕਬੀਰ ਜੀ ਜਾਂ ਨਾਮਦੇਵ ਜੀ, ਰਵਿਦਾਸ ਜੀ, ਉਹਨਾਂ ਤਿੰਨਾਂ ਭਗਤਾਂ ਦੀ ਰਚਨਾ ਪੜ੍ਹੋ ਤੇ ਪੱਗ ਦਾ ਜ਼ਿਕਰ ਉਹਨਾਂ ਵੀ ਕੀਤਾ। ਜਦੋਂ ਅਸੀਂ ਬਾਬਾ ਨਾਮਦੇਵ ਜੀ ਨੂੰ ਪੜ੍ਹਨੇ ਆ, ਭਗਤ ਰਵਿਦਾਸ ਜੀ ਨੂੰ ਪੜ੍ਹਨੇ ਆ, ਕਬੀਰ ਸਾਹਿਬ ਨੇ ਸ਼ਬਦ ਵਰਤੇ, ਜੇ ਸਿਰ ਰਚ ਰਚ ਬਾਂਧਤ ਪਾਗ, ਸੋ ਸੁਰ ਚੰਚ ਸਵਾਰਾ ਕਾਗ। ਸਿਰ ਪਾਗ ਸ਼ਬਦ ਲੈਣਾ, ਉੱਥੇ ਹੰਕਾਰ ਵਾਲੀ ਬਿਰਤੀ ਦੇ ਅਰਥ ਨੇ। ਇਹਦਾ ਮਤਲਬ ਕਿ ਪੱਗ ਉਦੋਂ ਵੀ ਬੰਨੀ ਜਾਂਦੀ। ਬਾਬਾ ਜੀ ਨੇ ਸ਼ਬਦ ਵਰਤੇ ਮੈਂ ਭੁਲਾਵਾ ਪੱਗ ਦਾ, ਕਬੀਰ ਸਾਹਿਬ ਨੇ ਸ਼ਬਦ ਵਰਤੇ ਪਾਗ, ਤੇ ਜਦੋਂ ਬਾਬੇ ਰਵਿਦਾਸ ਜੀ ਨੂੰ ਪੜਿਆ, ਕਹਿਣ ਲੱਗੇ ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਉਹਨਾਂ ਵੀ ਸ਼ਬਦ ਵਰਤਿਆ ਪਾਗ, ਤੇ ਜਦੋਂ ਨਾਮਦੇਵ ਜੀ ਨੂੰ ਪੜਿਆ, ਉਹ ਕਹਿਣ ਲੱਗੇ ਕੱਲਾ ਮਨੁੱਖੀ ਸਿਰ ਤੇ ਵੀ ਪੱਗ ਬੰਨਦਾ। ਕਹਿੰਦੇ ਨੇ ਜਿੱਦਣ ਮੈਨੂੰ ਰੱਬ ਦੇ ਦੀਦਾਰ ਹੋਏ, ਸੱਚ ਜਾਣੋ ਉਹਨੇ ਵੀ ਆਪਣੇ ਸਿਰ ਦੇ ਉੱਤੇ ਪਗੜੀ ਬੰਨੀ ਹੋਈ ਸੀ। ਉਹਨਾਂ ਸ਼ਬਦ ਵਰਤੇ ਨੇ, ਕਹਿਣ ਲੱਗੇ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ। ਹੁਣ ਉਹ ਕਿਹੜੇ ਸ਼ਬਦ ਨੇ? ਰੱਬ ਦੇ ਸਮਰੱਥ ਦੀਦਾਰ, ਪ੍ਰਤੱਖ ਦੀਦਾਰ ਤਾਂ ਹੁੰਦੇ ਨੇ, ਭਾਵੇਂ ਮੰਗੋਰ ਨੂੰ ਵੀ ਸ਼ਬਦ ਵਰਤੇ, ਪਰ ਬਾਬਾ ਨਾਮਦੇਵ ਜੀ ਨੇ ਕਿਹਾ, ਕਹਿਣ ਲੱਗੇ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋ। ਹਜ਼ੂਰ ਕਿਰਪਾਲੂ ਜੀ ਨੇ ਬਾਣੀ ਵਿੱਚ ਪਗੜੀ ਸ਼ਬਦ, ਪਾਗ ਸ਼ਬਦ ਤੇ ਪੱਗ ਸ਼ਬਦ ਦੀ ਵਰਤੋਂ ਕੀਤੀ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਸਤਿਗੁਰੂ ਨੇ ਫਿਰ ਸਾਨੂੰ ਸ਼ਬਦ ਦਸਤਾਰ ਦਿੱਤਾ। ਇਹ ਆਪਾਂ ਪੜ੍ਹਦੇ ਹਾਂ, ਸਾਬਤ ਸੂਰਤ ਦਸਤਾਰ ਸ਼ਿਰਾ, ਹਜ਼ੂਰ ਨੇ ਦਸਤਾਰ ਸ਼ਬਦ ਵਰਤਿਆ। ਵੈਸੇ ਦਸਤਾਰ ਦੇ ਅਖਰੀ ਅਰਥ ਆਪਾਂ ਕਰਦੇ ਨੇ ਕੇਵਲ ਪੱਗ ਸ਼ਬਦ ਕਹਿ ਲਈਏ ਦਸਤਾਰ, ਪਰ ਇੱਕ ਗੁਰਮੁਖ ਨੇ ਅਰਥ ਕੀਤੇ, ਕਹਿਣ ਲੱਗੇ ਉਹ ਕੱਪੜਾ ਜਿਹਨੂੰ ਸੀਸ ਤੇ ਬੰਨਿਆ ਹੋਇਆ ਘੱਟੋ ਘੱਟ 10 ਲੱਲ ਜਿਹੜੇ ਨੇ ਉਹ ਸਾਹਮਣੇ ਦਿਸਦੇ ਹੋਣ। ਦਸਤਾਰ ਜਿਹਦੇ ਬਿਲਕੁਲ 10 ਲੜ ਸਾਹਮਣੇ ਪ੍ਰਤੱਖ ਦਿਸਦੇ ਹੋਣ, ਸ਼ਬਦ ਉੱਤੇ ਵੀ ਦਸਤਾਰ ਵਰਤੇ। ਖੈਰ ਹੁਣ ਭਾਵੇਂ ਆਪਾਂ ਆਪਣੇ ਹਿਸਾਬ ਨਾਲ ਹਰ ਗੁਰਸਿੱਖ ਓਨੀ ਕੁ ਲੰਬਾਈ ਦੀ ਦਸਤਾਰ ਸਜਾਉਂਦਾ ਹੈ। ਗੁਰੂ ਸਾਹਿਬ ਨੇ ਦਸਤਾਰ ਵਰਤਿਆ ਤੇ ਜਦੋਂ ਗੁਰੂ ਅਰਜੁਨ ਸਾਹਿਬ ਦੇ ਬਚਨ ਪੜ੍ਹੇ ਤੇ ਉਹਨਾਂ ਨੇ ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਕਹਿ ਜਿਹੜਾ ਪ੍ਰਮਾਣ ਦਿੱਤਾ ਹੈ, ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲਣਾ। ਹੁਣ ਜਦੋਂ ਦੁਮਾਲਾ ਸ਼ਬਦ ਆਇਆ ਹੈ, ਇਹਦਾ ਮਤਲਬ ਕਿ ਗੁਰੂ ਅਰਜੁਨ ਸਾਹਿਬ ਸੱਚੇ ਵੇਲੇ ਕਿਰਪਾਲੂ ਵੇਲੇ ਦੁਮਾਲਾ ਦਾ ਜ਼ਿਕਰ ਹੈ ਤੇ ਲੋਕ ਦੁਮਾਲਾ ਸਿੱਖ ਸਜਾਉਂਦੇ ਹੋਣੇ, ਤਾਂ ਹੀ ਸ਼ਬਦ ਕਿਹਾ ਮੈਂ ਗੁਰਮਿਲ ਉੱਚ ਦੁਮਾਲਣਾ। ਹੁਣ ਕਦੀ ਪੜ੍ਹੋ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦਾ ਵੇਲਾ ਹੈ। ਦਸਤਾਰ ਦੀ ਜਦੋਂ ਅਸੀਂ ਗੱਲ ਕਰਨੀ ਹੈ, ਪਰਸੋਂ ਭਾਈ ਸਾਹਿਬ ਹੋਣਾ ਨੇ ਢਾਡੀ ਕੀਰਤਨ ਵਿੱਚ ਇੱਕ ਪ੍ਰਮਾਣ ਦਿੱਤਾ ਸੀ ਨੱਥੇ ਤੇ ਅਬਦੁੱਲੇ ਦਾ। ਹਜ਼ੂਰ ਜਦੋਂ ਅਕਾਲ ਬੁੰਗੇ ਦੀ ਸਿਰਜਣਾ ਕੀਤੀ ਏ, ਸੁਰ ਸਿੰਘ ਪਿੰਡ ਤੋਂ ਢਾਡੀ ਆਏ ਨੇ ਨੱਥਾ ਜੀ ਤੇ ਅਬਦੁੱਲਾ ਜੀ, ਦੋਨਾਂ ਨੇ ਆ ਕੇ ਸ਼ੁਰੂ ਕੀਤੀਆਂ ਨੇ ਢੱਡ ਤੇ ਸਰੰਗੀ ਨਾਲ ਵਾਰਾਂ ਗਾਉਣੀਆਂ ਤੇ ਜਿਹੜੀਆਂ ਪਹਿਲੀ ਉਹਨਾਂ ਪੌੜੀ ਗਾਈ ਉਹਦਾ ਜ਼ਿਕਰ ਇਤਿਹਾਸਕਾਰਾਂ ਨੇ ਸਾਂਭ ਕੇ ਰੱਖੇ ਨੇ ਅੱਖਰ। ਉਹ ਪਹਿਲੀ ਪੌੜੀ ਸੀ ਕਿ ਸ੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਤਿਹਾਏ ਕਹਿ, ਸੱਚਾ ਤਖ਼ਤ ਪਾਇਆ ਗੁਰੂ ਹਰਗੋਬਿੰਦ ਸਾਹਿਬ ਨੇ, ਉਸ ਤਖ਼ਤ ਤੇ ਬਿਰਾਜੇ ਨੇ, ਸੱਚਾ ਤਖ਼ਤ ਸੁਹਾਇਓ ਸ੍ਰੀ ਗੁਰੂ ਪਾਏ ਕਹਿ, ਸਭ ਬਰਨੀ ਮੈਂ ਜਾਏ ਕਹੂੰ ਕਿਆ ਗਾਏ ਕਿਆ ਰਲਫਜ ਪਏ ਮਲੀਨ ਸੋ ਦਰਸ ਦਿਖਾਏ ਕਹਿ, ਸ੍ਰੀ ਗੁਰੂ ਤਖ਼ਤ ਬਿਰਾਜੇ ਪ੍ਰਭੂ ਤਿਹਾਏ ਕਹਿ, ਮੀਰ ਨਥ ਔਰ ਅਬਦੁਲ ਜਸ ਕਹਿ ਬਣਾਏ ਕਹਿ। ਹੁਣ ਜਦੋਂ ਉਹਨਾਂ ਜਸ ਕਿਹਾ ਨਾ, ਉੱਥੇ ਉਹਨਾਂ ਨੇ ਤਖ਼ਤ ਦੇ ਨਾਲ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਬਾਣੀ ਦੀ ਤੇ ਸਾਹਮਣੇ ਜਹਾਂਗੀਰ ਦੀ ਪਗੜੀ ਦੀ ਗੱਲ ਕੀਤੀ। ਉੱਥੇ ਸ਼ਬਦ ਨੇ ਖਾਸ ਕਰਕੇ ਗੁਰੂ ਸਾਹਿਬ ਦੀ ਦਸਤਾਰ ਦਾ ਜ਼ਿਕਰ ਵੀ ਆਉਂਦਾ ਹੈ ਤੇ ਉਹ ਲਿਖਦੇ ਨੇ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਂ ਕੋਟਗੜ ਦਰਵਾਜ਼ਾ ਬਲਖ ਫਕੀਰ ਦੀ, ਨਾਲ ਸਪਾਈ ਮੀਲ ਨਾਲ ਮਾਰ ਦੁਸ਼ਟਾਂ ਕਰੇ ਤਰੀਰ ਦੀ। ਗੁਰੂ ਹਰਗੋਬਿੰਦ ਸਾਹਿਬ ਦਾ ਦਮਾਲਾ ਉੱਚਾ, ਉਹਨੂੰ ਦੇਖ ਕੇ ਕਹਿੰਦੇ ਪੱਗ ਤੇਰੀ ਕੀ ਜਹਾਂਗੀਰ ਦੀ। ਇਹਦਾ ਮਤਲਬ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਮਾਲੜੇ ਸਾਹਮਣੇ ਜਹਾਂਗੀਰ ਤੇਰੀ ਅਣਖ, ਤੇਰੀ ਇੱਜ਼ਤ, ਤੇਰੀ ਕੀ ਪਾਇਆ ਹੈ। ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਇੱਕ ਜ਼ਿਕਰ ਹੋਰ ਹੁੰਦਾ। ਹਜ਼ੂਰ ਰਮਦਾਸ ਗਏ ਨੇ, ਬਾਬਾ ਬੁੱਢਾ ਸਾਹਿਬ ਨੇ ਜਦੋਂ ਪਿਆਨਾ ਕੀਤਾ, ਉਨੇ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰਮਦਾਸ ਰਹੇ। ਗੁਰ ਬਿਲਾਸ ਕਹਿੰਦਾ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਚਲਾਣੇ ਤੋਂ ਬਾਅਦ ਆਪ ਭਾਈ ਗੁਰਦਾਸ ਜੀ ਨੇ ਪਾਠ ਕੀਤਾ ਹੈ। ਜਿਹੜੀ ਅਸੀਂ ਸੁਲੱਖਣੀ ਵਾਲੀ ਘਟਨਾ ਪੜ੍ਹਨੇ, ਉਹ ਅਸਲ ਵਿੱਚ ਰਮਦਾਸ ਦੇ ਨੇੜੇ ਵਾਪਰਦੀ ਹੈ। ਉਹਦੇ ਬਾਰੇ ਇੱਕ ਬੜਾ ਸੋਹਣਾ ਪ੍ਰਮਾਣ ਮਿਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਮਾਈ ਪੁੱਤਰ ਮੰਗਣ ਆਏ। ਮੈਂ ਪੁੱਤਰ ਵਾਲੀ ਸਾਖੀ ਨਹੀਂ, ਸਿਰਫ ਦਸਤਾਰ ਤੱਕ ਸੀਮਤ ਰਹਿ ਗਏ। ਜਦੋਂ ਉਹਨੇ ਪਹਿਲੇ ਦਿਨ ਜਵਾਬ ਮਿਲ ਗਿਆ ਵੀ ਮਾਈ ਤੇਰੇ ਭਾਗਾਂ ਚ ਕੋਈ ਪੁੱਤਰ ਨਹੀਂ, ਹੁਣ ਦੂਜੇ ਦਿਨ ਜਦੋਂ ਹਜ਼ੂਰ ਦੇ ਸਾਹਮਣੇ ਆਈ ਤੇ ਉਹਦੇ ਅਰਦਾਸ ਦੇ ਸ਼ਬਦ ਸਨ ਕਿ ਸੋਹਣੀਏ ਦਾੜੀਏ ਚਿੱਟੀਏ ਪੱਗੇ। ਇਹਦਾ ਮਤਲਬ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਦਿਨ ਸੀਸ ਦੇ ਉੱਤੇ ਚਿੱਟੀ ਦਸਤਾਰ ਸਜਾਈਏ। ਕਹਿਣ ਲੱਗੇ ਸੋਹਣੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰੇਨੀਆ ਗੁਰੂ ਹਰਗੋਬਿੰਦ ਅੱਗੇ, ਨਾਉ ਸੁਲੱਖਣੀ ਪਿੰਡ ਮੇਰਾ ਚੱਬੇ, ਮੈਂ ਫਲ ਜਲਦੀ ਨੂੰ ਕੋਈ ਤਾਂ ਫਲ ਲੱਗੇ। ਕਹਿਣ ਤੋਂ ਮੁਰਾਦ ਸੱਚੀ ਸਰਕਾਰ ਨੇ ਉਸ ਦਿਨ ਆਪਣੇ ਸੀਸ ਦੇ ਉੱਤੇ ਚਿੱਟੇ ਰੰਗ ਦੀ ਸੋਹਣੀ ਦਸਤਾਰ ਜਿਹੜੀ ਕਿਰਪਾਲੂ ਦਾਤਾ ਜੀ ਨੇ ਸਜਾਈ। ਸਾਹਿਬ ਗੁਰੂ ਗੋਬਿੰਦ ਸਿੰਘ ਦਾਤਾ ਜੀ ਦਾ ਸਮਾਂ ਹੁੰਦਾ ਹੈ, ਅੱਜ ਭਾਵੇਂ ਅਸੀਂ ਦਸਤਾਰ ਲਾ ਕੇ ਨੰਗੇ ਸਿਰ ਤੁਰੇ ਫਿਰਨੇ ਹਾਂ, ਕਿਉਂਕਿ ਬਹਾਨੇ ਅਸੀਂ ਲੱਭਣੇ ਹਾਂ। ਲਓ ਜੀ ਸਿਰ ਪੀੜ ਬੜਾ ਹੁੰਦਾ ਹੈ ਤਾਂ ਕੇਸਰੀ ਰੱਖਦੇ, ਪੱਗ ਬੰਨਦੇ ਆ ਤਾਂ ਸਿਰ ਪੀੜ ਕਰਦਾ। ਮੈਂ ਕਹਿੰਦਾ ਨਹੀਂ, ਅਸਲ ਵਿੱਚ ਸਿਰ ਤੇਰਾ ਤੈਨੂੰ ਤਾਂ ਪੀੜ ਕਰਦਾ, ਜਿੱਦਣ ਸਿਰ ਗੁਰੂ ਨੂੰ ਦੇ ਦੇਗਾ ਨਾ ਫਿਰ ਦਸਤਾਰ ਭਾਰ ਨਹੀਂ, ਦਸਤਾਰ ਗੁਰੂ ਕੀ ਬਖਸ਼ਿਸ਼ ਲੱਗੇਗੀ, ਦਸਤਾਰ ਭਾਰ ਨਹੀਂ। ਤੂੰ ਦੇਖੋ ਇੱਕ ਭਾਈ ਗੁਰਦਾਸ ਹੋਣਾ ਨੇ ਆਪਣੀ ਪਵਿੱਤਰ ਵਾਰ ਵਿੱਚ ਬੜੀ ਸੋਹਣੀ ਉਦਾਹਰਨ ਦਿੱਤੀ, ਮੈਂ ਉਹ ਅਰਜ਼ ਕਰਨੀ ਚਾਹਨਾ ਤੇ ਜਿਹੜੇ ਵੀਰ ਨਹੀਂ ਸਜਾਂਦੇ ਉਹਨੂੰ ਇਹ ਨਾ ਮਹਿਸੂਸ ਕਰਨ ਵੀ ਸ਼ਾਇਦ ਭਾਈ ਸਾਹਿਬ ਕਿਸੇ ਨੂੰ ਲਾ ਕੇ, ਮੈਂ ਸਿਰਫ ਉਸ ਵੇਲੇ ਦੇ ਕਲਚਰ ਦੀ ਗੱਲ, ਉਸ ਵੇਲੇ ਦੇ ਕਲਚਰ ਦੀ ਸੱਭਿਆਚਾਰ ਦੀ ਗੱਲ ਕਰਨੀ ਚਾਹਨਾ ਕਿ ਸਿਰ ਤੋਂ ਪੱਗ ਲਾ ਲੈਣੀ ਕਿੰਨਾ ਕੁ ਮਨਹੂਸ ਸਮਝਿਆ ਜਾਂਦਾ ਸੀ। ਭਾਈ ਗੁਰਦਾਸ ਨੇ ਇੱਕ ਪੌੜੀ ਕਹੀ, ਕਹਿੰਦੇ ਕੋਈ ਸੱਜਣ ਖੂਹ ਤੇ ਇਸ਼ਨਾਨ ਕਰਨ ਗਿਆ ਸਵੇਰੇ, ਉਹਨੇ ਕਿਤੇ ਆਪਣੀ ਪੱਗ ਲਾ ਕੇ, ਮੈਂ ਉਹਦੇ ਲਈ ਸ਼ਬਦ ਪੱਗ ਵਰਤੇ ਨੇ ਦਸਤਾਰ ਨੇ, ਪੱਗ ਲਾ ਕੇ ਆਪਣੇ ਸਿਰ ਵਿਚ ਸ਼ੀਸ਼ ਵਿਚ ਪਾਣੀ ਪਾਇਆ, ਇਸ਼ਨਾਨ ਕਰਕੇ ਕੱਪੜੇ ਪਾ ਕੇ ਘਰ ਨੂੰ ਆ ਗਿਆ। ਸਿਰੋਂ ਉਸੇ ਤਰ੍ਹਾਂ ਨੰਗਾ ਜਦੋਂ ਘਰ ਆਇਆ ਉਹਨੇ ਖੰਗੂਰਾ ਮਾਰਿਆ, ਕਿਉਂਕਿ ਬਜ਼ੁਰਗ ਸੀ ਪਹਿਲਾਂ ਘਰ ਵਾਰਦਿਆਂ ਅਕਸਰ ਉਹ ਖੰਘਣਾ, ਇਹਦਾ ਮਤਲਬ ਘਰ ਨੂੰ ਆ ਧੀਆਂ ਭੈਣਾਂ ਬੈਠੀਆਂ ਨੇ, ਉਹਦਾ ਇਸ਼ਾਰਾ ਸੀ ਕਿ ਵੱਡਾ ਕੋਈ ਘਰ ਆ ਗਿਆ। ਡਿਊਟੀ ਵਿਚ ਆਇਆ ਉਹਨੇ ਥੋੜਾ ਜਿਹਾ ਖੰਗੂਰਾ ਮਾਰਿਆ ਤੇ ਨੂੰਹ ਨੇ ਦੇਖਿਆ ਵੀ ਸਹੁਰਾ ਆ ਗਿਆ, ਉਹ ਸਿਰੋਂ ਨੰਗਾ ਸੀ, ਉਹਨੇ ਕੁਝ ਨੀ ਸੁਝਿਆ। ਨੂੰਹ ਨੇ ਜ਼ਮੀਨ ਤੇ ਤੱਪੜ ਵਿਛਾਇਆ ਤੇ ਦੁਹੱਥਰ ਮਾਰ ਕੇ ਰੋਣ ਲੱਗ ਪਈ। ਜਿਉਂ ਰੋਣ ਲੱਗੀ ਉੱਚੀ ਉੱਚੀ, ਇਹਦੇ ਰੋਣ ਦੀ ਦੇਰ ਸੀ, ਸਹੁਰੇ ਨੇ ਅੰਦਰ ਜਾ ਕੇ ਕੁਝ ਨੀ ਪੁੱਛਿਆ, ਉਹ ਬਾਹਰ ਜੂੜੀ ਵਿਚ ਬੈਠਾ ਢਾਹਾਂ ਮਾਰ ਲੱਗ ਪਿਆ। ਉੱਥੇ ਰੋਈ ਜਾਏ, ਘਰ ਨੂੰ ਰੋਵੇ, ਬਾਹਰ ਸਹੁਰਾ ਰੋਵੇ, ਗੁਆਂਢੀ ਇਕੱਠੇ ਹੋ ਗਏ, ਬੀਬੀਆਂ ਆਈਆਂ, ਮਰਦ ਆਏ, ਮਰਦ ਆ ਕੇ ਬਜ਼ੁਰਗ ਕੋਲ ਬਹਿ ਗਏ, ਬੀਬੀਆਂ ਆ ਕੇ ਨੂੰਹ ਕੋਲ, ਪੰਗਤਾਂ ਬਣਾ ਬਣਾ ਕੇ ਜਦੋਂ ਰੋਣ ਲੱਗੀਆਂ, ਉਨੀ ਦੇਰ ਨੂੰ ਨੈਣ ਆਈ। ਨੈਣ ਪੁੱਛਦੀ, ਭਾਵੇਂ ਗੱਲ ਵਿਅੰਗਮਈ ਏ ਪਰ ਇਹਦੇ ਵਿੱਚੋਂ ਵੀ ਇੱਕ ਗੱਲ ਮਿਲਦੀ ਏ ਕਿ ਦਸਤਾਰ ਦੀ ਪੱਗ ਦੀ ਕਿੰਨੀ ਕੁਝ ਜੱਸੀ। ਤੇ ਇਹਨੇ ਜਦੋਂ ਸਾਰੇ ਰੋਣ ਲੱਗ ਪਏ ਤੇ ਨੈਣ ਪੁੱਛਦੀ, ਮੈਨੂੰ ਘੱਟੋ ਘੱਟ ਇਹ ਤਾਂ ਦੱਸੋ ਕਿ ਮਰਿਆ ਕੌਣ, ਕਿਹਦੇ ਨਾਂ ਤੇ ਉਲਾਣੀ ਸ਼ੁਰੂ ਕਰਾਂ, ਹਾਏ ਲਾੜਿਆ ਸ਼ਬਦ ਵਰਤਾਂ ਜਾਂ ਹੋਰ ਕੁਝ ਵਰਤਾਂ, ਮੈਨੂੰ ਦੱਸੋ ਸਹੀ ਮਰਿਆ ਕੌਣ ਏ। ਨੂੰ ਕਹਿਣ ਲੱਗੇ, ਮੈਨੂੰ ਕੋਈ ਪਤਾ ਨਹੀਂ, ਸਹੁਰੇ ਨੂੰ ਪੁੱਛੋ ਜਾ ਕੇ ਡਿਊਟੀ ਵਿਚ ਕੌਣ ਮਰਿਆ। ਉਹ ਜਦੋਂ ਸਹੁਰੇ ਕੋਲ ਜਾ ਕੇ ਪੁੱਛਿਆ ਵੀ ਮਰਿਆ ਕੌਣ, ਉਹ ਕਹਿੰਦਾ ਮੈਨੂੰ ਵੀ ਕੋਈ ਪਤਾ ਨੀ ਮਰਿਆ ਕੌਣ ਹੈ, ਮੈਂ ਤਾਂ ਨੂੰਹ ਦੇ ਰੋਣਾ ਸੁਣ ਕੇ ਮੈਂ ਵੀ ਰੋਣ ਲੱਗ ਪਿਆ। ਜਦੋਂ ਤਫਤੀਸ਼ ਕੀਤੀ ਤੇ ਪਤਾ ਲੱਗਾ ਵੀ ਅਸਲ ਵਿਚ ਸਿਰ ਤੇ ਪੱਗ ਕੋਈ ਨੀ ਸੀ, ਤੇ ਸਿਰ ਤੇ ਪੱਗ ਨਾ ਹੋਣਾ ਪ੍ਰਤੀਕ ਸੀ ਵੀ ਕਿਸੇ ਦੀ ਮੌਤ ਹੋ ਚੁੱਕੀ ਹੈ, ਕੋਈ ਮਰ ਗਿਆ ਹੈ। ਮੈਂ ਅਰਜ਼ ਕਰਾਂ, ਭਾਈ ਸਾਹਿਬ ਨੇ ਆਪਣੀ ਰਚਨਾ ਵਿਚ ਇਹ ਪੌੜੀ ਕਹੀ ਹੈ, ਕਹਿਣ ਲੱਗੇ ਠੰਡੇ ਖੂਨ ਨਹਾਏ ਕਹਿ, ਪੱਗ ਵਿਛਾੜ ਆਇਆ ਸਿਰ ਨੰਗੇ। ਇਹਦਾ ਮਤਲਬ ਸਿਰ ਨੰਗਾ ਕਿੰਨਾ ਕੁ ਮਨ ਖੂਹ ਸਮਝਿਆ ਗਿਆ, ਠੰਡੇ ਖੂਨ ਨੂੰ ਹਾਏ ਕਹਿ, ਪੱਗ ਵਿਛਾੜ ਆਇਆ ਸਿਰ ਨੰਗੇ, ਘਰ ਵਿਚ ਰੰਗਾ ਕਮਲੀਆਂ ਤੁਸੀ ਦਿੱਤੀ ਦੇ ਕੁਡੰਗੇ। ਤੇ ਕਹਿੰਦੇ ਨੇ ਲੋਕ ਸਿਆਪੇ ਆਇਆ ਰੰਗਾ ਪੁਰਸ਼ ਜੁੜੇ ਲੈ ਪੰਗੇ, ਨੈਣ ਪੁੱਛ ਦੀ ਪਿੱਟ ਦਿਆਂ ਕਿਸ ਦੇ ਨਾਉ ਅਲਾਉਣੀ ਅੰਗੈ, ਤੇ ਨੂੰ ਕਹਿੰਦੀ ਏ ਸਹੁਰੇ ਪੁੱਛੇ ਜਾਵੇ ਕਹਿ, ਕੌਣ ਮਰਾ ਨੂੰ ਪੁੱਤਰ ਮੰਗੈ। ਤੇ ਭਾਈ ਜੀ ਕਹਿੰਦੇ ਕਾਵਾਂ ਰੌਲੀ ਮੂਰਖ ਸੰਗੈ, ਮੂਰਖਾਂ ਦਾ ਟੋਲਾ ਸੀ, ਇੱਕ ਕਾਂ ਬੋਲਿਆ ਦੂਜੇ ਪਿੱਛੇ ਬੋਲਣ ਲੱਗ ਪਿਆ, ਪਤਾ ਹੀ ਨੀ ਇਹ ਬੋਲਿਆ ਕਿਵੇਂ। ਪਰ ਮੇਰੇ ਕਹਿਣ ਤੋਂ ਮੁਰਾਦ ਕਿ ਸਿਰ ਤੋਂ ਪੱਗ ਲੈਣੀ ਤੇ ਉਸ ਵੇਲੇ ਸਮਝਿਆ ਜਾਂਦਾ ਸੀ ਕਿਸੇ ਦੀ ਮੌਤ ਹੋ ਗਈ। ਗੁਰਮੁਖੋ ਧੰਨ ਗੁਰੂ ਕੇ ਪਾਲੂ ਦਾਤਾ, ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਹੈ, ਚਾਹੀਦਾ ਸੀ ਸਾਨੂੰ ਕਹਿਣਾ ਨਾ ਪੈਂਦਾ, ਖੁਦ ਘੱਟੋ ਘੱਟ ਆਪਣੀਆਂ ਦਸਤਾਰਾਂ ਸਜਾਉਂਦੇ। ਭੰਗਾਈ ਦਾ ਯੁੱਧ ਹੈ, ਅਜੇ ਅੰਮ੍ਰਿਤ ਸੰਚਾਰ ਨੀ ਹੋਇਆ, ਪਹਿਲੀ ਜੰਗ ਮੇਰੇ ਦਾਦੇ ਨੇ ਜਿੱਤੀ ਏ, ਉੱਥੇ ਹਲਵਾਈ ਵੀ ਲੜੇ ਨੇ, ਉੱਥੇ ਮਾਹੀ ਵੀ ਲੜੇ ਨੇ, ਮਾਹੀ ਦਰ ਤੇ ਮੱਝਾਂ ਚਾਰਨ ਵਾਲੇ, ਉੱਥੇ ਉਦਾਸੀ ਵੀ ਲੜੇ ਨੇ, ਉੱਥੇ ਸਾਧ ਵੀ ਲੜੇ ਨੇ, ਤੇ ਜਦੋਂ ਹਜ਼ੂਰ ਨੇ ਜੰਗ ਜਿੱਤੀ ਉੱਥੇ ਪੀਰ ਤੇ ਪੀਰ ਦੇ ਪੁੱਤਰ ਭਰਾ ਵੀ ਲੜੇ ਨੇ। ਜੰਗ ਜਿੱਤਣ ਤੋਂ ਬਾਅਦ ਸ਼ਾਮ ਦਾ ਵੇਲਾ ਆਇਆ, ਹਜ਼ੂਰ ਕਿਰਪਾਲੂ ਜੀ ਕੇਸਾਂ ਵਿਚ ਕੰਘਾ ਪੈ ਕਰਦੇ ਨੇ, ਪੀਰ ਬੁੱਧੂ ਸ਼ਾਹ ਸਾਹਮਣੇ ਆ ਗਏ ਨੇ, ਪਤਾ ਲੱਗਾ ਕਿ ਦੋ ਪੁੱਤਰ ਰਣ ਤੱਤੇ ਵਿਚ ਰਹੇ। ਹਜ਼ੂਰ ਨੇ ਕੋਲ ਬੁਲਾ ਕੇ ਕਿਹਾ, ਪੀਰ ਜੀ ਸਾਨੂੰ ਹਮਦਰਦੀ ਹੈ ਤੁਹਾਡੇ ਪੁੱਤਾਂ ਦੀ ਸ਼ਹਾਦਤ ਕਰਕੇ, ਅਸੀਂ ਹਮਦਰਦੀ ਪ੍ਰਗਟ ਕਰਦੇ ਹਾਂ। ਤੇ ਪੀਰ ਦਾ ਉੱਤਰ ਸੀ, ਮਮ ਪੁੱਤਰ ਮਰੇ ਸ਼ੁਭ ਥਾਨਾ ਕਵੀ ਸੰਤੋਖ ਸਿੰਘ, ਹੇ ਗੁਰੂ ਗੋਬਿੰਦ ਸਿੰਘ ਪੁੱਤਰ ਮੇਰੇ ਮਰਨੇ ਸਨ ਪਰ ਮੈਂ ਸਮਝਣਾ ਭਾਗਾਂ ਵਾਲਾ ਵਾ, ਚੰਗੀ ਥਾਂ ਤੇ ਮਰੇ। ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਉਨ ਕਾਰਜ ਤੁਮਰੇ ਆਏ ਇਮ ਕਹਿਰੋ ਬੀਜ ਸਦਾਏ, ਮੈਂ ਸ਼ੋਕ ਕਰੇ ਮਨ ਮੇਰਾ ਮੈਂ ਜਾਣਿਓ ਲਾਭ ਡੇਰਾ। ਕਹਿਣ ਲੱਗੇ ਦਾਤਾ ਮੈਂ ਤੇਰਾ ਸ਼ੁਕਰ ਕਰਨ ਆਇਆ। ਹਜ਼ੂਰ ਪੁੱਛਦੇ ਨੇ ਪੀਰ ਜੀ ਕਾਹਦਾ, ਕਹਿਣ ਲੱਗੇ ਅੱਜ ਮੈਂ ਪੁੱਤਰ ਦੇ ਕੇ ਲਾਹਾ ਲੈ ਕੇ ਤੇਰੇ ਕੋਲੋਂ ਚੱਲਿਆ। ਪਿਆਰਿਓ ਇਸ ਦਸਤਾਰ ਦੀ ਕੀਮਤ ਪੁੱਛਣੀ ਏ, ਕਦੀ ਪੰਘਾਣੀ ਦੇ ਯੁੱਧ ਵਿਚ ਜਾ ਕੇ ਪੰਘਾਣੀ ਦੇ ਅਸਥਾਨ ਤੋਂ ਪੁੱਛੋ, ਦੋ ਪੁੱਤਰ ਸ਼ਹੀਦ ਨੇ ਤੇ ਮੰਗਦਾ ਕੀ ਪਿਆ, ਸੱਚੇ ਪਾਤਸ਼ਾਹ ਕੰਘਾ ਦੇ ਦਿਓ, ਕੰਘੇ ਵਿਚ ਲੱਗੇ ਕੋਈ ਕੇਸ਼ ਦੇ ਦਿਓ, ਕੱਲੇ ਕੇਸ਼ ਤੇ ਕੰਘਾ ਨਹੀਂ, ਮੇਰੀ ਸੱਚੀ ਸਰਕਾਰ ਨੇ ਆਪਣੀ ਅੱਧੀ ਦਸਤਾਰ ਵੀ ਪੀਰ ਬੁੱਧੂ ਸ਼ਾਹ ਨੂੰ ਦੇ ਦਿੱਤੀ। ਜਿਹਨੂੰ ਆਪਾਂ ਸਮਝਦੇ ਨਹੀਂ, ਪੁੱਤਰ ਦੇ ਕੇ ਦਸਤਾਰਾਂ ਤੀਰ ਸਿਰ ਤੇ ਬੰਨ ਕੇ ਦਸਤਾਰਾਂ ਹਜ਼ੂਰ ਦੀ ਬਖਸ਼ਿਸ਼ ਲੈ ਕੇ ਆਇਆ ਹੈ, ਕਿੰਨੀ ਕੁ ਵੱਡੀ ਉਹਦੀ ਰਹਿਮਤ ਹੈ। ਪਿਆਰਿਓ ਉਸ ਤੋਂ ਅੱਗੇ ਮੈਂ ਕਰਜ ਕਰਨੀ ਚਾਹੁੰਦਾ, ਅਸੀਂ ਦਸਤਾਰ ਬੰਨਣੇ ਹਾਂ। ਮੈਂ ਕਹਿੰਦੇ 13 ਤਰੀਕ ਨੂੰ ਆਪਾਂ ਜਿੰਨੇ ਵੀ ਬੈਠੇ ਹਾਂ,
ਜੇ ਬਾਬਾ ਫਤਿਹ ਸਿੰਘ ਉਹਨਾਂ ਨੂੰ ਦਿਲੋਂ ਤਿਆਰ ਕਰਨੇ ਹੈ ਨਾ, ਤੇ ਉਦਣ ਸੀਰ ਤੇ ਦੁਮਾਲੇ ਦਸਤਾਰ ਜ਼ਰੂਰ ਸਜਾਏਗੀ। ਇੱਕ ਇਹ ਰਵਾਇਤ ਹੈ, ਹਕੀਕਤ ਹੈ ਕਿ ਇਹ ਦਸਤਾਰ ਮੇਰੇ ਸਤਿਗੁਰੂ ਦੇਖ ਕੇ ਕਿੰਨੇ ਕੁ ਪ੍ਰਸੰਨ ਹੁੰਦੇ ਨੇ। ਪਾਉਂਟਾ ਸਾਹਿਬ ਤੇ ਇੱਕ ਅਸਥਾਨ ਹੈ ਜਿਹੜਾ ਸਿੰਘ ਸਭ ਤੋਂ ਸੋਹਣੀ ਦਸਤਾਰ ਸਜਾਉਂਦਾ ਸੀ, ਮੇਰੇ ਕਿਰਪਾਲੂ ਦਾਤਾ ਜੀ ਉਹਨੂੰ ਬਖਸ਼ਿਸ਼ ਦਿੰਦੇ ਸਨ, ਉਹਨੂੰ ਇਨਾਮ ਦਿੰਦੇ ਸਨ। ਹੁਣ ਦੇਖੋ ਅਨੰਦਪੁਰ ਸਾਹਿਬ ਦੀ ਧਰਤੀ ਹੈ, ਬਾਬਾ ਫਤਿਹ ਸਿੰਘ ਜੀ ਛੋਟੀ ਆਰਬਲਾ ਹੈ, ਤਿੰਨੇ ਵੀਰ ਬਾਹਰ ਖੇਡਦੇ ਪਏ ਨੇ। ਡਾਕਟਰ ਨੇਕੀ ਨੇ ਇਸ ਘਟਨਾ ਨੂੰ ਅਰਦਾਸ ਵਿਚ ਕੋਟ ਕੀਤਾ ਹੈ। ਗੁਰੂ ਸਾਹਿਬ ਦੇ ਤਿੰਨ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਖੇਡਦੇ ਪਏ ਨੇ। ਸਭ ਤੋਂ ਛੋਟੇ ਨੇ ਬਾਬਾ ਫਤਿਹ ਸਿੰਘ ਆਏ ਨੇ, ਆ ਕੇ ਜਦੋਂ ਵਿਚ ਖੇਲਣ ਦਾ ਯਤਨ ਕੀਤਾ ਹੈ ਤੇ ਉੱਥੇ ਕਹਿੰਦੇ ਨੇ ਬਾਬਾ ਅਜੀਤ ਸਿੰਘ ਉਹਨਾਂ ਨੇ ਚੁੱਕ ਕੇ ਵਰਜ ਕੇ ਕਿਹਾ, ਅਜੇ ਛੋਟੇ ਹੋ, ਅਜੇ ਤੁਸੀਂ ਖੇਲ ਨਹੀਂ ਸਕਦੇ। ਚੁੱਪ ਕਰਕੇ ਅੰਦਰ ਗਏ, ਸੱਚੇ ਪਾਤਸ਼ਾਹ ਜੀ ਦੀ ਦਸਤਾਰ ਪਈ ਸੀ। ਜੋ ਮੈਂ ਪੜਿਆ ਮੈਂ ਸਿਰਫ ਉਥੋਂ ਤੱਕ ਅਰਜ਼ ਕਰਨਾ, ਕਹਿੰਦੇ ਨੇ ਉਸ ਵੇਲੇ ਬਾਬਾ ਫਤਿਹ ਸਿੰਘ ਜੀ ਉਹਨਾਂ ਨੇ ਸੀਸ ਉੱਤੇ ਦਸਤਾਰ ਬੰਨੀ ਸ਼ੁਰੂ ਕੀਤੀ। ਦਸਤਾਰ ਲੰਬੇਰੀ ਸੀ, ਹੱਥ ਛੋਟਾ ਸੀ, ਬੰਨਦਿਆਂ ਬੰਨਦਿਆਂ ਅਖੀਰ ਵਾਲਾ ਲੜ ਜਿਹੜਾ ਸੀ ਉਹ ਮੱਥੇ ਦੇ ਉੱਤੇ ਆ ਕੇ ਲਟਕਿਆ, ਜਿਵੇਂ ਨਿਹੰਗ ਸਿੰਘ ਦਮਾਲਾ ਹੁਣ ਸਜਾਉਂਦੇ ਨੇ, ਉੱਤਲ ਬਰਾ ਛੱਡਦੇ ਨੇ। ਹਜ਼ੂਰ ਦੇ ਪੁੱਤਰ ਦੇ ਮਸਤਕ ਤੇ ਜਦੋਂ ਉਹ ਲੜ ਲਮਕਦਾ ਪਿਆ, ਉੱਤੇ ਟੁੰਗਿਆ, ਮੇਰੇ ਚੋਜੀ ਪ੍ਰੀਤਮ ਕਲਗੀ ਵਾਲੇ ਆਏ ਤੇ ਇੰਨੀ ਦੇਰ ਨੂੰ ਬਾਬਾ ਫਤਿਹ ਸਿੰਘ ਬਾਹਰ ਨਿਕਲੇ, ਕਹਿਣ ਲੱਗੇ ਦੇਖੋ ਜਿਹਦੀ ਦਸਤਾਰ ਵੱਡੀ ਵੱਡਾ ਉਹੀ ਹੁੰਦਾ ਹੈ, ਮੇਰੀ ਦਸਤਾਰ ਸਭ ਤੋਂ ਵੱਡੀ। ਸੱਚੇ ਪਾਤਸ਼ਾਹ ਜੀ ਨੇ ਚੁੱਕ ਕੇ ਕੁੱਟ ਕੇ ਸੀਨੇ ਨਾਲ ਲਾਇਆ, ਮੇਰੇ ਪੁੱਤਰ ਤੇਰੀ ਦਸਤਾਰ ਵਾਕਿਆ ਹੀ ਵੱਡੀ ਹੈ। ਦੂਸਰੇ ਦਿਨ ਦੀਵਾਨ ਸਜਿਆ ਤੇ ਪੰਜ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਤਾਬਿਆ ਵਿਚ ਬਿਠਾਏ, ਉਹਨਾਂ ਦੇ ਕੋਲ ਬਿਠਾਏ ਤੇ ਇਹਨਾਂ ਸਿੰਘਾਂ ਨੂੰ ਅੱਜ ਵੀ ਅਸੀਂ ਸ਼ਬਦ ਵਰਤਨੇ ਆ, ਗੁਰੂ ਕੀ ਲਾਡਲੀ ਫੌਜ ਹੈ। ਚਾਹੇ ਉਹਨਾਂ ਨੇ ਸੀਸ ਤੇ ਦਸਤਾਰ ਸਜਾਈ ਤੇ ਉਹ ਦਸਤਾਰ ਸਜਾਈ ਜਿਹੜੀ ਦਸਤਾਰ ਨੀਹਾਂ ਵਿਚ ਸਤਨ ਦਾ ਚਿਣਿਆ ਗਿਆ, ਪਰ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਦੀ ਦਸਤਾਰ ਹਾਕਮ ਦੇ ਸਾਹਮਣੇ ਝੁਕੀ ਨਹੀਂ ਸੀ। ਉਹਨੇ ਅੰਤਲੇ ਸ਼ਬਦ ਕਹੇ ਸਨ ਬਾਬਾ ਜੀ ਨੇ ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਵਜ਼ੀਰ ਖਾਨ ਨੂੰ ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਰ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਉਹ ਦਸਤਾਰ ਦੇਖੋ ਫਿਰ ਦਸਤਾਰ ਨਾਲ ਸਾਡਾ ਕਿੰਨਾ ਕੁ ਰਿਸ਼ਤਾ ਹੈ। ਪਿਆਰਿਓ ਕੋਈ ਸਾਨੂੰ ਮਾੜਾ ਸ਼ਬਦ ਵਰਤੇ ਅਸੀਂ ਕਹਿੰਦੇ ਹਾਂ ਇਹਨੇ ਦਸਤਾਰ ਨੂੰ ਖੱਤ ਪਾਇਆ, ਕੋਈ ਬੇਅਦਬੀ ਕਰੇ ਸੀ ਕਹਿੰਦੇ ਹਾਂ ਦਸਤਾਰ ਰੋਲ ਕੇ ਰੱਖ ਦਿੱਤੀ। ਅੱਜ ਵੀ ਜਦੋਂ ਕਿਤੇ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਸੁੱਖਾ ਤੇ ਭਾਈ ਜਿੰਦਾ ਦਾ, ਭਾਈ ਸੁਖਦੇਵ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦੇ ਦਾ ਜ਼ਿਕਰ ਹੁੰਦਾ ਹੈ ਤੇ ਸਾਡੀ ਜ਼ਬਾਨ ਤੋਂ ਇੱਕ ਸ਼ਬਦ ਹੁੰਦਾ, ਇਹ ਪੰਥ ਦੇ ਉਹ ਲਾਲ ਨੇ ਜਿਨ੍ਹਾਂ ਨੇ ਡਿੱਗੀ ਹੋਈ ਪੱਗ ਨੂੰ ਪਰਤ ਕੇ ਸਿਰ ਉੱਤੇ ਰੱਖਿਆ ਸੀ। ਕਿਉਂਕਿ ਦਸਤਾਰ ਸਾਡੇ ਅੰਦਰ ਆਤਮੇ ਰਚ ਚੁੱਕੀ ਹੈ, ਇਹ ਕੇਵਲ ਕੱਪੜਾ ਨਹੀਂ, ਸਾਡੀ ਅਣਖ ਹੈ, ਸਾਡਾ ਇਮਾਨ ਹੈ, ਸਾਡਾ ਇਸ਼ਟ ਹੈ। ਮੈਂ ਅਖੀਰ ਤੇ ਬੇਨਤੀ ਸੰਪੂਰਨ ਕਰ ਦੇਣਾ ਸੰਖੇਪ ਵਿਚ ਕਿ ਉਹ ਘਟਨਾ ਜੋ 1972 ਦੀ ਹੈ, ਕਿਸੇ ਗੈਰ ਔਰਤ ਨੇ ਜਿਹੜੀ ਸਿੱਖ ਧਰਮ ਨੂੰ ਜਾਣਦੀ ਨਹੀਂ, ਪਹਿਲਾਂ ਇੱਕ ਡਰਾਵੇ ਦੇ ਤੌਰ ਤੇ ਸਿੱਖਾਂ ਨੂੰ ਦੇਖਦੀ ਹੈ, ਪਰ ਜਦੋਂ ਬੰਗਲਾਦੇਸ਼ ਦੀ ਜੰਗ ਜਿੱਤੀ ਜਾ ਚੁੱਕੀ ਹੈ, ਉਸ ਵੇਲੇ ਤੁਹਾਡੇ ਅਮਰੀਕਾ ਦਾ ਇੱਕ ਨਾਮਾ ਨਿਗਾਰ ਹੈ, ਤੁਹਾਡੀ ਇੱਥੇ ਅਖਬਾਰ ਨਿਕਲਦੀ ਨਿਊਯਾਰਕ ਟਾਈਮਸ, ਉਸ ਦਾ ਇੱਕ ਨੁਮਾਇੰਦਾ, ਇੱਕ ਨਾਮਾ ਨਿਗਾਰ, ਇੱਕ ਪੱਤਰਕਾਰ ਉਸ ਜੰਗ ਵਿੱਚ ਸਾਰੇ ਉਹਨੂੰ ਕਵਰੇਜ ਕਰਨ ਵਾਸਤੇ ਪਹੁੰਚੇ। ਉਹ ਲਿਖਦਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਇੱਕ ਮੁਸਲਮਾਨ ਮੁਟਿਆਰ ਆਪਣੇ ਅੱਬਾ ਨਾਲ ਕਾਰ ਤੇ ਆਈ, ਕਾਰ ਰੁਕੀ, ਸਿੱਖ ਫੌਜੀ ਖਲੋਤਾ ਸੀ, ਉਸ ਔਰਤ ਨੇ ਰੁਮਾਲ ਦੇ ਵਿਚ ਇੱਕ ਹਾਰ ਲਪੇਟਿਆ, ਉਸ ਹਾਰ ਨੂੰ ਬਾਹਰ ਕੱਢਿਆ, ਸਿੱਖ ਫੌਜੀ ਖਲੋਤੇ ਦੇ ਗਲੇ ਕੋਲ ਜਾ ਕੇ ਉਹਨੇ ਫੁੱਲਾਂ ਦਾ ਹਾਰ ਪਾ ਦਿੱਤਾ। ਪੱਤਰਕਾਰ ਗੱਲ ਦੀ ਤਹਿ ਤੱਕ ਜਾਣਾ ਚਾਹੁੰਦਾ, ਇਹ ਸਿੱਖ, ਇਹ ਮੁਸਲਮਾਨ ਕੀ ਇਹ ਆਪਣੇ ਮੁਲਕ ਦੀ ਆਜ਼ਾਦੀ ਦੀ ਖੁਸ਼ੀ ਵਿਚ ਹਾਰ ਪਾਉਂਦੀ ਹੈ? ਕੋਲ ਜਾ ਕੇ ਪੁੱਛਿਆ ਕਿ ਇਹ ਸਿੱਖ ਤੂੰ ਮੁਸਲਮਾਨ ਇਹਦੇ ਗੱਲ ਵਿਚ ਹਾਰ ਕਿਉਂ? ਕਹਿੰਦੀ ਸਾਨੂੰ ਅੱਜ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਦੇ ਸਿਰ ਤੇ ਜਿਹੜੀ ਦਸਤਾਰ ਬੰਨੀ ਇਹਦੇ ਅਰਥ ਕੀ। ਕਹਿਣ ਲੱਗੇ ਸੀ
ਅੱਜ ਸਮਝਿਆ ਜਦੋਂ ਪੁੱਛਿਆ ਉਹਨੇ ਕਿਵੇਂ ਕਹਿਣ ਲੱਗੇ ਸਾਡੇ ਆਪਣੇ ਵਤਨਦਿਆਂ ਨੇ ਹਮ ਮਜ਼ਹਬ ਦੇ ਜਿਹੜੇ ਲੋਕ ਸਨ ਸਾਡੇ ਆਪਣਿਆਂ ਨੇ ਸਾਡੇ ਤਨ ਦੇ ਬਸਤਰ ਪਾੜੇ ਸਾਡੇ ਤਨ ਦਾ ਨਵੇਜ ਪ੍ਰਗਟ ਕੀਤਾ ਕਹਿੰਦੀ ਮੈਂ ਅੱਖਾਂ ਨਾਲ ਦੇਖਿਆ ਕਈ ਸਿੱਖ ਫੌਜੀ ਆਪਣੀ ਦਸਤਾਰ ਦੇ ਪੱਲੇ ਪਾੜ ਕੇ ਸਾਡੀ ਪੱਗ ਤੱਕਦੇ ਹੈ ਸਮਝ ਪਈ ਵੀ ਇਹ ਦਸਤਾਰ ਅਣਖ ਵੀ ਹੈ ਇਹ ਦਸਤਾਰ ਪੱਤ ਵੀ ਢੱਕਦੀ ਹੈ ਮੇਰਾ ਕਿਰਪਾਲੂ ਸਤਿਗੁਰੂ ਮੇਰ ਕਰੇ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਕੋਈ ਦਸਤਾਰ ਨੂੰ ਸੀਸ ਤੇ ਸਜਾਈਏ ਤੇ ਭਾਈ ਨੰਦ ਲਾਲ ਸਾਹਿਬ ਜੀ ਤਾਂ ਕਹਿ ਕੇ ਗਏ ਕਹਿ ਲੱਗੇ ਕੰਘਾ ਦੋਨੋ ਵਕਤ ਕਰ ਪਾਗ ਚੁਣੇ ਕਰ ਬੰਨ ਦੋਨੋ ਵਕਤ ਕੰਘਾ ਕਰ ਸੀਸ ਤੇ ਦਸਤਾਰ ਬੰਨ ਅੱਜ ਦੇ ਸ਼ਲੋਕ ਦੇ ਸੰਖੇਪ ਅਖਰੀ ਅਰਥ ਨੇ ਗਾਥਾ ਗੁੰਫ ਗੋਪਾਲ ਕਥੰਗ ਮਥੰਗ ਮਾਣ ਮਰਦ ਨੇ ਪਰਮੇਸ਼ਵਰ ਦੇ ਯਸ ਉਹਦੀ ਕਥਾ ਗਾਥਾ ਬਾਣੀ ਜਿਹੜਾ ਇਸ ਕਥਾ ਨੂੰ ਕਰੇਗਾ ਸੁਣੇਗਾ ਅੰਦਰ ਦੀ ਖੋਮੇ ਨੂੰ ਮਾਰੇਗੀ ਅੰਦਰ ਦੇ ਹੰਕਾਰ ਨੂੰ ਤੋੜੇਗੀ ਤੇ ਹੋਰ ਕਿਰਪਾ ਕਰੇਗੀ ਹਤੰਗ ਪੰਚ ਸ਼ਤਰੇਨ ਜਿਹੜੇ ਆ ਪੰਜ ਸ਼ਤਰੂ ਨੇ ਦੁਸ਼ਮਣ ਨੇ ਇਹਨਾਂ ਨੂੰ ਖਤਮ ਕਰੇਗੀ ਕਿਵੇਂ ਨਾਨਕ ਹਰ ਬਾਣੇ ਪਰ ਹਾਰ ਨਹੀਂ ਖਰੀ